ਗਰੀਬਨਵਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਪ੍ਰਾਰੰਭ ਹੋ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਹਾਲੇ ਹੋਣੀ ਹੈ। ਉਸ ਤੋਂ ਪਹਿਲਾਂ ਜਦੋਂ ਗੁਰਦੇਵ ਦੀ ਸ਼ਹੀਦੀ ਦਾ ਪ੍ਰਸੰਗ ਸੁਣਿਆ, ਵੀਹ ਰਸ ਵਿੱਚ ਆ ਕੇ ਗੁਰਦੇਵ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਕਿ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਜਦੋਂ ਤੱਕ ਪਾਪੀ ਚੰਦੂ ਕੋਲੋਂ ਨਹੀਂ ਲੈ ਲੈਂਦੇ, ਉਦੋਂ ਤੱਕ ਆਰਾਮ ਨਾਲ ਨਹੀਂ ਬੈਠਾਂਗੇ। ਪ੍ਰਣ ਕੀਤਾ ਕਿ ਸਾਨੂੰ ਦੁਨੀਆਂ ਦੇ ਜਿੰਨੇ ਪਾਪ ਨੇ ਉਹ ਲੱਗਣ ਜੇ ਅਸੀਂ ਆਪਣੇ ਪਿਤਾ ਦੇ ਵੈਰੀ ਦੇ ਨਾਲ ਯਾਨੀ ਕਿ ਚੰਦੂ ਨੂੰ ਪਕੜ ਕੇ ਨਕੇਲ ਨਹੀਂ ਪਾਉਂਦੇ, ਇਹਦਾ ਮੂੰਹ ਕਾਲਾ ਕਰਕੇ ਇਹਨੂੰ ਲਾਹੌਰ ਦੀਆਂ ਗਲੀਆਂ ਚ ਨਹੀਂ ਫੇਰਦੇ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕੀਤੀ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਊ ਸਾਹਿਬ ਤੋਂ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਕੇ ਹਨ, ਗੋਇੰਦਵਾਲ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਹੈ, ਖਡੂਰ ਸਾਹਿਬ ਜਿੱਥੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਡੱਲੇ ਪਿੰਡ ਤੋਂ ਜਿੱਥੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਹੁਰਾ ਪਰਿਵਾਰ ਹੈ ਬਾਬਾ ਨਰਾਇਣ ਦਾਸ ਜੀ ਹੋਣੀ, ਉਧਰ ਬੇਦੀਆਂ ਦੇ ਪਰਿਵਾਰ ਚ ਡੇਰਾ ਬਾਬਾ ਨਾਨਕ ਵਿਖੇ ਖਬਰ ਹੋਈ। ਜਿੱਥੇ ਜਿੱਥੇ ਵੀ ਖਬਰ ਹੋਈ ਸੰਗਤਾਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਰਹੀਆਂ। ਵੈਰਾਗ ਹੈ, ਇਸਤਰੀਆਂ ਰੁਦਨ ਕਰਦੀਆਂ ਤੇ ਮਾਤਾ ਗੰਗਾ ਜੀ ਤਿਨਾਂ ਨੂੰ ਤਰਵਾਸ ਦਿੰਦੇ ਨੇ ਕਿ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸਾਡੇ ਪਿੱਛੋਂ ਕਿਸੇ ਨੇ ਵੈਰਾਗ ਜਾਂ ਰੁਦਨ ਨਹੀਂ ਕਰਨਾ। ਨਾਲੇ ਉਹ ਤਾਂ ਅੱਜ ਵੀ ਹਾਜ਼ਰ ਨੇ, ਜਿੱਥੇ ਕੋਈ ਉਹਨਾਂ ਨੂੰ ਯਾਦ ਕਰੇ ਉੱਥੇ ਹੀ ਹਾਜ਼ਰ ਹੋ ਜਾਂਦੇ, ਸਹਾਇਤਾ ਕਰਦੇ ਨੇ। ਇਹ ਬਚਨ ਬਿਲਾਸ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਬੰਦੀ ਛੋੜ ਸਤਿਗੁਰੂ, ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਸਿੱਖ ਸੰਗਤ ਚੋਂ ਦਿਸ਼ਨ ਵਿਸਾਲੀ,
ਚਾਰਾਂ ਦਿਸ਼ਾਵਾਂ ਤੋਂ ਗੁਰੂ ਘਰ ਦੀਆਂ ਸੰਗਤਾਂ, ਮਹਾਰਾਜ ਜੀ ਦੇ ਸਿੱਖ ਬਹੁਤ ਭਾਰੀ ਗਿਣਤੀ ਵਿੱਚ,
ਨਿਤ ਪ੍ਰਤ ਆਏ ਸੁਦਾ ਸਰ ਚਾਲੀ,
ਨਿਤਾ ਪ੍ਰਤੀ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਰਹੇ ਹਨ।
ਜਿਉ ਜਿਉ ਦੇਸ਼ਨ ਮੈਂ ਸੁਧ ਜਾਵੇ,
ਜਿਵੇਂ ਜਿਵੇਂ ਦੇਸ਼ਾਂ ਚ ਖਬਰ ਪਹੁੰਚਦੀ ਹੈ, ਇਲਾਕਿਆਂ ਚ, ਨਗਰਾਂ ਵਿਚ, ਗ੍ਰਾਮਾਂ ਵਿਚ ਇਹ ਪਤਾ ਲੱਗਦਾ ਹੈ ਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ।
ਸਹਿਤ ਮਸੰਦਨ ਸੰਗਤ ਆਵੇ,
ਸੁਣ ਸੁਣ ਕੇ ਬੇਅੰਤ ਸੰਗਤਾਂ, ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹਨਾਂ ਮਸੰਦਾਂ ਦੇ ਸਮੇਤ ਚੱਲ ਕੇ ਸੰਗਤਾਂ ਆ ਰਹੀਆਂ ਹਨ।
ਲੋਕ ਹਜ਼ਾਰੋ ਨਿਤ ਪਹੁੰਚੰਤੇ,
ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਹੀ ਸੰਗਤ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਹੈ।
ਮਿਲ ਗੁਰ ਸਿੱਖਨ ਸ਼ੋਕ ਤਰੰਤੇ,
ਜਦੋਂ ਗੁਰਸਿੱਖ ਆਪਸ ਵਿਚ ਮਿਲਦੇ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੰਗਤ ਆਪੋ ਵਿਚ ਮਿਲਦੀ ਹੈ ਤਾਂ ਮਨ ਵਿਚ ਸਾਰੀ ਸੰਗਤ ਦੇ ਵੈਰਾਗ ਦੀ ਦਸ਼ਾ ਹੈ, ਸਭ ਦੇ ਹਿਰਦੇ ਚ ਸ਼ੋਕ ਆਉਂਦਾ, ਵੈਰਾਗ ਆਉਂਦਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਯਾਦ ਕਰਕੇ।
ਸ੍ਰੀ ਹਰਗੋਬਿੰਦ ਚੰਦ ਹਮੇਸ਼ੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਜੋ ਚੰਦਰਮਾ ਦੇ ਸਮਾਨ ਪ੍ਰਕਾਸ਼ ਰਹੇ ਨੇ।
ਬੈਠੇ ਲਾਏ ਦੀਵਾਨ ਅਸ਼ੀਸ਼ੇ,
ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਮਹਾਰਾਜ ਜੀ ਦੀਵਾਨ ਸਜਾਉਂਦੇ, ਕਿਉਂਕਿ ਸੰਗਤ ਦੀ ਆਮਦ ਜ਼ਿਆਦਾ ਹੋਣ ਕਰਕੇ ਖੁੱਲੇ ਥਾਂ ਤੇ ਸਤਿਗੁਰੂ ਦੀਵਾਨ ਸਜਾਉਂਦੇ ਔਰ ਤਖ਼ਤ ਤੇ ਬੈਠ ਕੇ, ਗੁਰਤਾ ਗੱਦੀ ਦੇ ਰੱਥ ਤੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਵਿਸ਼ੇਸ਼ ਕਰਕੇ ਦਰਸ਼ਨ ਦਿੰਦੇ, ਕਰਤਾਰਥ ਕਰਦੇ ਹਨ।
ਫਰਸ਼ ਵਿਸਾਲ ਪ੍ਰਥਮ ਕਰਵਾਵੇ,
ਜਦੋਂ ਸੰਗਤ ਨੇ ਆਉਣਾ ਹੁੰਦਾ, ਦੀਵਾਨ ਸਜਣਾ ਹੁੰਦਾ, ਗੁਰੂ ਘਰ ਦੇ ਜਿਹੜੇ ਟਹਿਲੂਏ ਨੇ ਫਰਾਸ, ਉਹ ਮਹਾਰਾਜ ਜੀ ਦੇ ਦਰਬਾਰ ਚ ਪਹਿਲਾਂ ਸੋਹਣੇ ਫਰਸ਼ ਵਿਛਾਉਂਦੇ, ਗਲੀਚੇ ਵਿਛਾ ਦਿੰਦੇ ਸੰਗਤ ਦੇ ਬੈਠਣ ਵਾਸਤੇ।
ਆਈ ਆਈ ਤੈ ਬੈਠਤ ਜਾਵੇ,
ਜਿਵੇਂ ਜਿਵੇਂ ਸੰਗਤ ਆਉਂਦੀ ਸਾਰੀ ਸੰਗਤ ਗੁਰਦੇਵ ਨੂੰ ਨਮਸਕਾਰ ਕਰਕੇ ਦੀਵਾਨ ਵਿਚ ਜਿੱਥੇ ਜਿੱਥੇ ਥਾਂ ਮਿਲਦੀ ਹੈ, जिथे जिथे फर्श गलीचे बिछे ने सारे पासे संगत बैठ जांदी है सज जांदी है
दीग अतोट होत दिन सारे
सारा दिन गुरु के लंगरां विच अतोट लंगर वरतदे हन सतगुरु गुरु नानक साहब जी दी चलाई मर्यादा अनुसार महाराज जी दे हुक्म दे अनुसार गुरु घर विच सारा दिन लगातार निरंतर एक रस गुरु के लंगर वरत दे हन
जब को चाहे करें आहारी
जदों किसे दी इच्छा होवे ओ जाके गुरु के लंगरां च भोजन छक लेंदा किसे दा चित करे दुपहरे भुख लगे ओदों छक ले किसे नूं शाम नूं भुख लगे ओदों छक ले सारा दिन लंगर चलदा किसे नूं कोई रोक टोक नहीं जदों मर्जी जिस वेले भी जाके कोई भी माई भाई जाके लंगर विच लंगर छक लेंदा
मानव बृंद कार को करें
बेंती गुरु घर दे सेवादार करिंदे जेडे ने जां होर जेडियां संगतां ने ओ अपने तन मन धन करके सेवावां करदियां हन बेंत संगतां सेवावां विच तत्पर हन
अधिक समाज निता प्रत तरे
अधिक समाज दा मतलब गुरु घर दे कार्ज बहुत वड्डे हुंदे घर च पांच चार जी हुंदे वेखो उहनां वास्ते सानू किन्नी मशक्कत घालनी पैंदी है जिथे हजारां दी गिणती च संगत दी आमद आउणी है उहनां दे रहण सहण दा प्रबंध करना उहनां दे मंजे बिस्तरे दा प्रबंध करना उहनां दे भोजन दा प्रबंध करना इशनान पान दा प्रबंध करना किड्डे वड्डे कार्ज ने ਉਹ ਸਾਰੇ ਕਾਰਜ ਸੰਗਤਾਂ ਕਰਦੀਆਂ ਸੇਵਾਦਾਰ ਕਰਦੇ ਹਨ
ਖਰਚ ਹੋਤ ਕੁਛ ਗਿਣਤੀ ਨਾਈ
ਕਹਿੰਦੇ ਕਿੰਨਾ ਕੁ ਖਰਚ ਹੁੰਦਾ ਉਹਦੀ ਗਿਣਤੀ ਕੋਈ ਨੀ ਨਾ ਆਮਦ ਦੀ ਗਿਣਤੀ ਹੈ ਵੀ ਆਮਦਨ ਕਿੰਨੀ ਹੈ ਨਾ ਖਰਚ ਦੀ ਗਿਣਤੀ ਹੈ ਜਿਵੇਂ ਆਮਦਨ ਹੁੰਦੀ ਹੈ ਉਦਾਂ ਖਰਚ ਵੀ ਬਹੁਤ ਜ਼ਿਆਦਾ ਹੈ ਬਹੁਤ ਭਾਰੀ ਖਰਚ ਹੁੰਦਾ
ਸਰਬ ਮਸੰਦ ਕਾਰ ਨਿਰਭਈ
ਇਹ ਸਾਰਾ ਕੰਮ ਮਸੰਦ ਕਰਦੇ ਕਿਉਂਕਿ ਮਸੰਦਾਂ ਦੇ ਕੋਲ ਸੀ ਜ਼ਿੰਮੇਵਾਰੀ ਗੁਰੂ ਘਰ ਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਮਸੰਦ ਨਿਭਾਉਂਦੇ ਸਨ ਮਸੰਦਾਂ ਨੇ ਹੀ ਆਮਦਨ ਸਾਂਭਣੀ ਉਹਨਾਂ ਨੇ ਹੀ ਖਰਚ ਕਰਨਾ ਤੋ ਮਸੰਦ ਆਪ ਆਪਣੇ ਹੱਥੀ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ
ਸ੍ਰੀ ਗੁਰ ਗ੍ਰੰਥ ਪਾਠ ਕਰਵਾਇਓ
ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਨੇ ਗੁਰਦੇਵ ਜੀ ਨੇ ਆਪ ਇਹ ਮਰਿਆਦਾ ਚਲਾਈ ਗੁਰਦੇਵ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪ੍ਰਾਰੰਭ ਕਰਵਾਏ ਹਨ ਮਰਿਆਦਾ ਚਲਾਉਣ ਵਾਸਤੇ ਸਿੱਖਾਂ ਵਿੱਚ ਰੀਤ ਚਲਾਉਣ ਵਾਸਤੇ ਹਾਲਾਂਕਿ ਗੁਰਦੇਵ ਦੇ ਨਿਮਿਤ ਲੋੜ ਨਹੀਂ ਸਹਿਜ ਪਾਠ ਦੀ ਪਰ ਸਿੱਖਾਂ ਵਿੱਚ ਗੁਰਦੇਵ ਨੇ ਰੋਹ ਰੀਤ ਤੋਰਨੀ ਹੈ ਇਹ ਰਹਿਰਾਸ ਚਲਾਉਣੀ ਹੈ ਇਸ ਕਰਕੇ ਗੁਰਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਆਰੰਭਤਾ ਕਰਵਾਈ ਹੈ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਹਨ
ਭਾਈ ਬ੍ਰਿਧ ਪਠਨ ਕੋ ਲਾਇਵ
ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਪਦਮ ਆਸਣ ਲਾ ਕੇ ਜਿੰਨਾ ਚਿਰ ਬਾਬਾ ਬੁੱਢਾ ਸਾਹਿਬ ਜੀ ਪਾਠ ਕਰਦੇ ਉਨਾ ਚਿਰ ਬਹਿ ਕੇ ਸੁਣਦੇ ਚਾਹੇ 4 ਘੰਟੇ ਕਰਨ 7 ਘੰਟੇ ਕਰਨ 8 ਘੰਟੇ ਕਰਨ ਉਹਨਾਂ ਚਿਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬਹਿ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜ ਪਾਠ ਸੁਣਦੇ ਹਨ ਗੁਰੂ ਖਾਲਸਾ ਜੀ ਇਹ ਮਰਜ਼ਾਦਾ ਹੈ ਕੇਵਲ ਇੱਥੇ ਸਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਾ ਲਏ ਹੈ ਜਾਂ ਸਹਿਜ ਪਾਠ ਜਾਂ ਸਪਤਾਹਕ ਪਾਠ ਕਰਾ ਲਏ ਹੈ ਤੇ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜਾਂ ਸਹਿਜ ਪਾਠ ਪ੍ਰਾਰੰਭ ਕਰਵਾਏ ਜਾਣ ਘਰਾਂ ਚ ਉਦੋਂ ਯਤਨ ਕਰਨਾ ਚਾਹੀਦਾ ਜਿਹੜੇ ਪਾਠ ਕਰਾ ਰਹੇ ਆ ਉਹ ਬਹਿ ਕੇ ਪਾਠ ਸੁਣਨ ਤੇ ਜਿਹੜੇ ਪਾਠੀ ਸਿੰਘ ਪਾਠ ਕਰਦੇ ਆ ਉਹ ਬੋਲ ਕੇ ਪਾਠ ਕਰਨ ਔਰ ਵੱਧ ਤੋਂ ਵੱਧ ਗੁਰਬਾਣੀ ਸੁਣ ਕੇ ਉਹਦੇ ਵਿੱਚ ਆਪਣਾ ਸਮਾਂ ਬਸਰ ਕਰਨਾ ਚਾਹੀਦਾ ਆਮ ਕਰਕੇ ਅੱਜ ਸਾਡੇ ਘਰਾਂ ਵਿੱਚ ਏਦਾਂ ਦੀ ਮਰਿਆਦਾ ਵੇਖਣ ਨੂੰ ਨਹੀਂ ਮਿਲਦੀ ਪਾਠੀ ਸਿੰਘ ਪਾਠ ਕਰਕੇ ਸਮਾਪਤੀ ਕਰ ਦਿੰਦੇ ਭੋਗਾਂ ਦੇ ਸਲੋਕਾਂ ਤੇ ਵੀ ਆਵਾਜ਼ਾਂ ਮਾਰ ਮਾਰ ਸੱਦਣਾ ਪੈਂਦਾ ਰੁਮਾਲਾ ਲੈ ਆਓ ਭਾਈ ਰੱਬ ਦਾ ਵਾਸਤਾ ਹੁਣ ਭੋਗ ਪੈਣ ਵਾਲਾ ਹੁਣ ਤਾਂ ਆ ਜਾਓ ਫਿਰ ਵੀ ਕਹਿੰਦੇ ਜੀ ਬਾਹਰ ਹਲਵਾਈ ਬੈਠਾ ਜੀ ਫਲਾਣਾ ਕਰਦਾ ਜੀ ਅਮਕਾ ਕਰਦਾ ਖਾਲਸਾ ਜੀ ਇਹ ਮਰਿਆਦਾ ਨਹੀਂ ਹੈ ਜਦੋਂ ਦੇ ਅਸੀਂ ਗੈਰ ਮਰਿਆਦਕ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ ਉਦੋਂ ਦਾ ਕਲੀ ਕਾਲ ਦਾ ਵਰਤਾਰਾ ਵੱਧ ਵਰਤ ਰਿਹਾ ਹੁਣ ਵੀ ਜੇ ਮਰਿਆਦਾ ਵਿੱਚ ਆ ਜਾਵਾਂਗੇ ਤੇ ਸਭ ਕੁਝ ਸੰਭਲ ਜਾਏਗਾ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ आगे समझ चलो नंद लाला पाछा जो बीती सो बीती। अगे वास्ते सुचेत हो जाना चाहिदा पिछे जो हो गया सो हो गया हुण उहनू तां नहीं सुधार सकदे पर अगां वास्ते समझ लैणा चाहिदा मर्यादा विच आ जाइए सहज पाठां दी अखंड पाठ होने चाहिए वध तों वध। खालसा जी हुण तां इह वरतारा भी वरत गया पुत धीआं दे विआह करदे आ ते आम करके पहलां गुरमुख प्यारे अखंड पाठ साहब कराउंदे सहज पाठ करा लैंदे कि महाराज सच्चे पातशाह जी दया दृष्टि करने कार्ज शुभ रीति नाल हो जान संपन्न हो जान फिर अखंड पाठ साहब करा लैंदे। हुण तां गुरु खालसा जी सुखमणी साहब दे पाठ ते आ गए भी सुखमणी साहब दा पाठ कराओ ते भोग पाओ क्योंकि कहिंदे टाइम नहीं हुंदा जी बाकी सारे नचण टप्पण नूं होर कई तरह दे पुठे सिद्धे कम्मां नूं टाइम हुंदा इहनां लोकां कोल। श्री गुरु ग्रंथ साहिब जी दे पाठ दा अखंड पाठ दा टाइम नहीं हुंदा कैसा समा आ गया कलयुग दा भाई तों वध गुरबाणी दे जाप होवन पाठी सिंह बोल के पाठ करन परिवार वाले बह के गुरबाणी सुनन। महाराज छेवें पातशाह आप ही मर्यादा चला रहे बाबा बुढ़ा साहिब जी जदों पाठ करदे ने महाराज गरीब नवाज सच्चे पातशाह जी ओना चिर बह के गुरबाणी सुनदे हन।
करे रबाबी कीर्तन कने
रबाबी महाराज जी दे दरबार विच कणा कीर्तन करदे कणा दा मतलब रीज रीज के आनंद दे नाल अखंड कीर्तन करदे हन।
कब सिख गाए जे रागी बने
जेडे पंजवे पातशाह दी कृपा नाल रागी बन गए सी ना जदों भाई सत्ता ते बलवंड जी नहीं सी आए ओ सिख भी आके कदे कीर्तन करदे कदे रबाबी करदे आके कीर्तन कदे जेडे रागी सिख ने क्योंकि जेडी रागी संप्रदाय ना ए महाराज पंजवे पातशाह ने चलाई रबाबियां दी जेडी मर्यादा ओ गुरु नानक साहब दे समय चल पई तो रागी संप्रदाय ओ पंजवे पातशाह दी दया मया नाल जिन्ने रागी सिंह ने ਉਹ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਨਾਲ ਵਰਤਦੇ ਆ ਕੀਰਤਨ ਕਰਦੇ ਆ ਤੋ ਰਾਗੀ ਸਿੰਘ ਆ ਕੇ ਕੀਰਤਨ ਕਰਦੇ ਹਨ।
ਭਜਨ ਅਖੰਡ ਪ੍ਰਵਾਹ ਬਹੰਤਾ
ਏਦਾਂ ਲਗਾਤਾਰ ਰਾਤ ਦਿਨ ਹੀ ਅਖੰਡ ਭਜਨ ਦਾ ਪ੍ਰਵਾਹ ਹੁੰਦਾ ਦਰਬਾਰ ਸਾਹਿਬ ਸਾਰਾ ਦਿਨ ਕੀਰਤਨ ਹੁੰਦਾ ਕਥਾ ਹੁੰਦੀ ਹੈ ਰਾਤ ਨੂੰ ਵੀ ਗੁਰਸਿੱਖ ਬੈਠੇ ਭਜਨ ਕਰੀ ਜਾਂਦੇ ਰਾਤ ਨੂੰ ਵੀ ਹਰੀ ਜਸ ਹੁੰਦਾ ਜਾਂਦਾ ਚੌਵੀ ਘੰਟੇ ਲਗਾਤਾਰ ਨਿਰੰਤਰ ਇਕ ਰਾਸੀ ਕੀਰਤਨ ਹੁੰਦਾ ਮਹਾਰਾਜ ਜੀ ਦਾ ਦਰਬਾਰ ਸਾਹਿਬ ਚ ਗੁਰੂ ਖਾਲਸਾ ਜੀ ਜਦੋਂ ਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਚਨਾ ਕੀਤੀ ਦਰਬਾਰ ਸਾਹਿਬ ਦੀ 400 ਸਾਲ ਤੋਂ ਵੱਧ ਸਮਾਂ ਹੋ ਗਿਆ ਉਦੋਂ ਦਾ ਲਗਾਤਾਰ ਨਿਰੰਤਰ ਹੀ ਉੱਥੇ ਹਰੀ ਕੀਰਤਨ ਹੋ ਰਿਹਾ ਉਹ ਅਸਥਾਨ ਸਿੱਧ ਹੋ ਗਿਆ ਖਾਲਸਾ ਜੀ ਬਹੁਤ ਸਾਰੇ ਗੁਰਬਾਣੀ ਦੇ ਕੀਰਤਨੀਏ ਜਿਹੜੇ ਉੱਥੇ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਦੇ ਹੈ ਜਦੋਂ ਉਹਨਾਂ ਨਾਲ ਬਚਨ ਕਰੀਏ ਤੇ ਉਹ ਦੱਸਦੇ ਹੈ ਕਹਿੰਦੇ ਗਿਆਨੀ ਜੀ ਦਰਬਾਰ ਸਾਹਿਬ ਅੰਦਰ ਬਹਿ ਕੇ ਕੀਰਤਨ ਕਰਨ ਦਾ ਜੋ ਰਸ ਆਉਂਦਾ ਹੈ ਆਨੰਦ ਵਰਤਦਾ ਬਾਹਰ ਜਾ ਕੇ ਉਹਨਾਂ ਰਸ ਨਹੀਂ ਵਰਤਦਾ ਕਿਉਂਕਿ ਕੀਰਤਨ ਨਾਲ ਉਹ ਜਗ੍ਹਾ ਹੀ ਸਿੱਧ ਹੋ ਗਈ ਹੈ ਕਿ ਕੀਰਤਨ ਹੀ ਹੋ ਰਿਹਾ ਅੱਠੇ ਪੈਰ ਉੱਥੇ ਮਨ ਹੀ ਜ਼ਿਆਦਾ ਕੀਰਤਨ ਵਿੱਚ ਜੁੜਦਾ ਭਜਨ ਵਿੱਚ ਜੁੜਦਾ ਹੈ ਤੋ ਅਖੰਡ ਪ੍ਰਵਾਹ ਕੀਰਤਨ ਦਾ ਭਜਨ ਦਾ ਵਹਿ ਰਿਹਾ
ਹੋਏ ਜੀਵਨ ਕਲਿਆਣ ਸੁਨੰਤਾ
ਜਿਹੜਾ ਵੀ ਕੋਈ ਜੀਵ ਸੁਣਦਾ ਉਹਦੀ ਕਲਿਆਣ ਹੁੰਦੀ ਹੈ ਉਹਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ
ਤ੍ਰੋਦਸ਼ ਦਿਨ ਇਸ ਬਿਦ ਜਬ ਪਏਓ
ਇਸੇ ਤਰ੍ਹਾਂ ਖਾਲਸਾ ਜੀ 13 ਦਿਨ ਬੀਤ ਗਏ ਪਹਿਲਾਂ ਤ੍ਰੋਦਸ ਦੀ ਮਰਿਆਦਾ ਸੀ ਬਾਅਦ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਨੇ ਦਸਵੇਂ ਦਿਨ ਦੀ ਮਰਿਆਦਾ ਚਲਾਈ ਹੁਣ ਜਦੋਂ ਕੋਈ ਪ੍ਰਾਣੀ ਚਲਾਣੇ ਕਰਦਾ ਤੇ ਉਹਦਾ ਦੁਸਹਿਰਾ ਮਨਾਇਆ ਜਾਂਦਾ ਦਸਵੇਂ ਦਿਨ ਭੋਗ ਪਾਇਆ ਜਾਂਦਾ ਪਹਿਲਾਂ 13ਵੇਂ ਦਿਨ ਪਾਇਆ ਜਾਂਦਾ ਸੀ ਕੋਈ 17ਵੇਂ ਦਿਨ ਪਾਉਂਦਾ ਸੀ ਤੋ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਨਿਮਿਤ ਜਿਹੜਾ ਭੋਗ ਪਾਇਆ ਗਿਆ ਸਹਿਜ ਪਾਠ ਦਾ ਉਹ 13ਵੇਂ ਦਿਨ ਪਾਇਆ ਗਿਆ
ਪੜਿਓ ਸੋ ਗ੍ਰੰਥ ਅੰਤ ਲੋ ਆਇਓ
ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਹੋਇਆ ਸਮਾਪਤੀ ਤੇ ਪਾਠ ਆਇਆ
ਜਗਤ ਰੀਤ ਕੇ ਹੀਤ ਗੁਸਾਈ
ਜਗਤ ਦੀ ਜਿਹੜੀ ਮਰਿਆਦਾ ਹੈ ਉਹਦੇ ਵਾਸਤੇ
ਸੰਗਤ ਤੈ ਬੁਲਾਏ ਸਮੁਦਾਈ
ਜਦੋਂ ਭੋਗ ਪਾਣਾ ਸੀ ਸਹਿਜ ਪਾਠ ਦਾ ਸਾਰੀ ਸੰਗਤ ਨੂੰ ਸੱਦਾ ਭੇਜਿਆ जिन्नी संगत सी सारी संगत नु साद लिया।
रामदास पुर पैंच सुनी के।
जेडे श्री गुरु रामदास साहब जी दी नगरी दे पंच सी मुखिये सन।
करे हकारन अपन नजीके।
उना नु भी सारिया नु सतगुरु छेवें पातशाह जी ने अपने कोल साद लिया।
कनो करियो पंचामृत तबे।
कड़ा प्रसाद दियां खुलियां देगा जेडियां ने ओ तैयार कीतियां गईयां।
आन्यो तूरन तैती सबे।
और बड़ी छेती नल देग तैयार करके दीवान विच लियांदी गई।
नीकी पंगत सभा मजारा।
सारी पंगत सभा दे विच आण के सज गई है। सारी संगत सभा विच दीवान विच आके बैठ गई।
वृद्ध ग्रंथ को अंति उचारा।
जदो सारी संगत जुड़ गई ना फिर कहंदे श्री गुरु ग्रंथ साहब जी दे सहज पाठ दा भोग ब्रह्म ज्ञानी बाबा बुढ़ा साहब जी ने पाया। उदो समाप्ति क्योंकि नावे महले दे सलोक हाले दर्ज नहीं सन। राग माला दे उत्ते समाप्ति कीती वारां दे वधीक पढ़ के मुंदावणी पढ़ के तेरा कीता जातो नाही मैनो जोग कितोई मैं निर्गुण यारे को गुण नाही आपे तरस पयोई तरस पया मेहरामत होई सतगुर सज्जन मिलिया नानक नाम मिले ता जीवा तन मन थीवै हरिया। फिर राग माला पढ़ी है बाबा जी ने। राग एक संग पंच बरंगन संग अलाप है अठो नंदन प्रथम राग पैरों वै कर ही पंच राग नी संग उचर ही प्रथम पैर भी बिलावली पुन्या की गाव है बंगली अखीरलिया पंक्तियां पढ़ के खष्ट राग उन गाए संग राग नी तीस सब पुत्र रागन के अठारह दस बीस। ए कह के बाबा बुढ़ा साहब जी ने सहज पाठा दे भोग पाए हन।
हरे होई गुरदास निहरता।
भाई साहब भाई गुरदास साहब जी भी संगत विच हाजर ने ओ खड़े हन।
चामर चारू टोरन करता।
जदों बाबा जी भोग पा रहे सन ते भाई गुरदास जी चावर चुला रहे सन। ए भी मर्यादा हुण ताई पाली जांदी जदों सलोक पढ़े जांदे है। उदो श्री गुरु ग्रंथ साहब जी दे उत्ते चवर चुलाया जांदा नाल नाल भोग पाया जांदा। भाई साहब भाई गुरदास साहब जी दे हत्थां विच चवर है ओ चवर चुलाण दी सेवा कर रहे हन।
जबो ग्रंथ को पायो भोग।
जदों श्री गुरु ग्रंथ साहब जी दी समुची बाणी दा भोग पाया गया
सीस निवायो सगरे लोग।
जिन्नी संगत बैठी सी सारी संगत ने सीस चुका के नमस्कार कीती भोग दे नाल।
उन रुमाल को ऊपर पाए।
फिर सोना रुमाला महाराज जी दे उत्ते पाया ते नवी पोशाक नवा रुमाला महाराज जी दे सुभाए मान कीता।
रागी तबे शब्द को गाए।
इन्ने नू रागी सिंह आ गए रागियां ने बह के कीर्तन कीता। पाठ दा भोग पाण तो बाद फिर कीर्तन कीता गया।
पढ़ आनंद लो कर अरदास।
फिर श्री आनंद साहब दा पाठ कीता गया। बाद विच जदों समाप्ति करनी सी कीर्तन होया हरी जस होया आनंद साहब जी दियां पौड़ियां पढ़ियां गईयां।
हर गोबिंद ले पोशिश पास।
और धन गुरु हरगोबिंद साहब छेवें पातशाह जी ने नवी पोशाक मंगाई।
रेशम जरी समेत दुशाले।
जेडे रेशम दे धागे दे बने हुए पोशाक सी बड़े जरीदार बस्त्र बड़े कीमती बस्त्र सन।
सब अपने तब हाथ उठा ले।
बस्त्र सारे बाबा बुढ़ा साहब जी दे छेवें पातशाह जी ने थाल च पाए है। पोशाक बड़ी सोहनी है दस्तार है जरीदार रेशम दे धागे दे बने बस्तर।
साहिब बुढ़े को तब दई।
बस्तर बाबा बुढ़ा साहब जी नू महाराज जी ने भेट कीते मर्यादा सी पंथ दी के जेड़ा ग्रंथी सिंह पाठ करे ओनू बस्तर भेटा करने। हुण तक भी जथा शक्त जेड़े परिवार कर सकदे है ओ ग्रंथी सिंह जेड़े पाठ करदे आ पाठी सिंघां नू बस्तर भेटा करदे। महाराज जी मर्यादा चला रहे सिखां विच के ए पंथ दी मर्यादा चले तो बाबा बुढ़ा साहब जी वास्ते महाराज जी ने बड़ी सोहनी पोशाक बड़े कीमती बस्त्र जेड़े रेशम दे धागे दे बने हुए ते जरीदार बस्त्र ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਭੇਟਾ ਕੀਤੇ ਨੇ, ਨਾਲ ਯਥਾ ਸ਼ਕਤ ਮਾਇਆ ਭੇਟ ਕੀਤੀ ਹੈ।
ਸੁੰਦਰ ਸਕਲ ਪੈਰ ਤਨ ਲਈ,
ਬਾਬਾ ਬੁੱਢਾ ਸਾਹਿਬ ਜੀ ਲਈ ਉਹ ਪੁਸ਼ਾਕ ਪਹਿਲਾਂ ਹੀ ਬਣਵਾ ਲਈ ਸੀ ਮਹਾਰਾਜ ਜੀ ਨੇ, ਉਹ ਸਵਾ ਕੇ ਭੇਟਾ ਕੀਤੇ। ਬਾਬਾ ਜੀ ਨੂੰ ਆਖਿਆ, ਬਾਬਾ ਜੀ ਇਹ ਬਸਤਰ ਆਪ ਜੀ ਹੁਣੇ ਹੀ ਤਨ ਤੇ ਸਜਾ ਲਓ। ਤੋ ਬਾਬਾ ਜੀ ਨੇ ਉਹ ਬਸਤਰ ਆਪਣੇ ਤਨ ਤੇ ਸਜਾਏ ਨੇ, ਧਾਰਨ ਕੀਤੇ ਹਨ।
ਰੀਤ ਚਲਾਵਨ ਜਗਤ ਮਜਾਰਾ,
ਇਹ ਮਰਿਆਦਾ ਇਹ ਰੀਤ ਜਗਤ ਵਿੱਚ ਚਲਾਉਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵਿਧੀ ਵਿਧਾਨ ਰਚਿਆ ਹੈ। ਇਹ ਬੜੀ ਸੁੰਦਰ ਮਰਿਆਦਾ ਮਹਾਰਾਜ ਜੀ ਨੇ ਚਲਾਈ ਪਾਠੀ ਸਿੰਘਾਂ ਦੇ, ਗ੍ਰੰਥੀ ਸਿੰਘਾਂ ਦੇ ਸਤਿਕਾਰ ਵਜੋਂ, ਜਿਹੜੇ ਗੁਰੂ ਕੀ ਬਾਣੀ ਦਾ ਜਾਪ ਸੁਣਾਵਣ, ਉਹਨਾਂ ਨੂੰ ਕੀ ਦੇ ਸਕਦੇ ਆ ਭਲਾ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕੀ ਦੇ ਸਕਦੇ ਆ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਉਣ ਦੀ ਮਰਿਆਦਾ ਕੀ ਹੈ। ਭਾਈ ਮਨੀ ਸਿੰਘ ਜੀ ਜਿਨ੍ਹਾਂ ਬੰਦ ਬੰਦ ਕਟਾਏ, ਉਹ ਬਚਨ ਲਿਖਦੇ ਕਹਿੰਦੇ, ਜਿਹੜੇ ਪਾਠੀ ਸਿੰਘ ਪਾਠ ਕਰਨ, ਗ੍ਰੰਥੀ ਸਿੰਘ ਇਸ ਭਾਵਨਾ ਨਾਲ ਪਾਠ ਕਰਨ ਵੀ ਅਸੀਂ ਇੱਥੋਂ ਕੱਖ ਨਹੀਂ ਲੈਣਾ, ਕੇਵਲ ਗੁਰਬਾਣੀ ਪੜ੍ਹਨੀ ਹੈ, ਅਸੀਂ ਇਹਨਾਂ ਕੋਲੋਂ ਹੀ ਕੁਝ ਲੈਣਾ। ਮਨ ਚ ਕੋਈ ਕਾਮਨਾ ਹੀ ਨਾ ਹੋਵੇ ਵੀ ਮੈਂ ਭੇਟਾ ਲੈਣੀ ਆ, ਪੈਸੇ ਲੈਣੇ ਆ। ਇਸ ਭਾਵਨਾ ਨਾਲ ਪਾਠ ਕਰਨ, ਇਹਨਾਂ ਕੋਲੋਂ ਕੁਝ ਨਹੀਂ ਲੈਣਾ, ਗੁਰਬਾਣੀ ਦਾ ਰਸ ਲੈਣਾ, ਆਨੰਦ ਲੈਣਾ। ਤੇ ਜਿਹੜਾ ਪਾਠ ਕਰਾਉਣ ਵਾਲਾ, ਉਹ ਮਨ ਚ ਇਹ ਭਾਵਨਾ ਰੱਖੇ ਵੀ ਮੈਂ ਕੁਝ ਰੱਖਣਾ ਹੀ ਨਹੀਂ, ਸਭ ਕੁਝ ਇਹਨਾਂ ਨੂੰ ਭੇਟ ਕਰ ਦੇਣਾ। ਹੁਣ ਨਾ ਕਰਨ ਵਾਲਿਆਂ ਚ ਸੱਤ ਹੈ ਸੰਤੋਖ ਹੈ, ਤੇ ਨਾ ਕਰਾਉਣ ਵਾਲਿਆਂ ਚ ਸੱਤ ਹੈ। ਪਹਿਲਾਂ ਸੀ ਸਤੀ ਦੇ ਸੰਤੋਖੀ ਖਾਏ, ਦੇਣ ਵਾਲੇ ਸਤੀ ਜੋ ਹੈ ਹਾਜ਼ਰ ਕਰ ਦਿੰਦੇ, ਲੈਣ ਵਾਲੇ ਸੰਤੋਖੀ ਹੁੰਦੇ ਸੀ। ਹੁਣ ਨਾ ਲੈਣ ਵਾਲੇ ਸੰਤੋਖੀ, ਨਾ ਦੇਣ ਵਾਲੇ ਸਤੀ, ਏਦਾਂ ਦਾ ਕਲਯੁਗ ਦਾ ਪ੍ਰਭਾਵ ਬਣ ਗਿਆ। ਮਹਾਰਾਜ ਜੀ ਨੇ ਮਰਿਆਦਾ ਚਲਾਈ ਕਿ ਜਗਤ ਦੀ ਸੋਹਣੀ ਰੀਤ ਚਲਾਉਣ ਵਾਸਤੇ ਬਾਬਾ ਜੀ ਨੂੰ ਬੜੀ ਸੋਹਣੀ ਪੁਸ਼ਾਕ, ਸੋਹਣੇ ਬਸਤਰ ਭੇਟਾ ਕੀਤੇ।
ਕੀਨੋ ਸਭ ਵਿਦ ਕੋ ਵਰਤਾਰਾ,
ਇਹ ਵਰਤਾਰਾ ਸਤਿਗੁਰੂ ਜੀ ਨੇ ਭਲੀ ਪ੍ਰਕਾਰ ਨਾਲ ਜਗਤ ਵਿੱਚ ਚਲਾਇਆ।
ਅਪਰ ਸਿੱਖ ਪ੍ਰੀਤਮ ਗੁਰਬਾਣੀ,
ਹੋਰ ਵੀ ਜਿਹੜੇ ਗੁਰਸਿੱਖ ਗੁਰਬਾਣੀ ਦੇ ਪ੍ਰੀਤਮ ਪਿਆਰੇ ਹਨ,
ਦੀਨੀ ਪੋਸ਼ਿਸ਼ ਚਾਰੂ ਮਹਾਨੀ,
ਇਹਨਾਂ ਨੇ ਕੀਰਤਨ ਕੀਤਾ ਮਹਾਰਾਜ ਜੀ ਨੂੰ, ਉਹਨਾਂ ਨੂੰ ਵੀ ਪੁਸ਼ਾਕਾਂ ਦਿੱਤੀਆਂ ਛੇਵੇਂ ਪਾਤਸ਼ਾਹ ਨੇ, ਉਹਨਾਂ ਨੂੰ ਵੀ ਬੜੇ ਸੋਹਣੇ ਬਸਤਰ ਰਬਾਬੀਆਂ ਨੂੰ, ਕੀਰਤਨੀਆਂ ਨੂੰ ਭੇਟ ਕੀਤੇ।
ਰਾਗੀ ਅਪਰ ਰਬਾਬੀ ਸਾਰੇ,
ਜਿੰਨੇ ਰਾਗੀ ਸਨ ਜਾਂ ਰਬਾਬੀ ਸਨ,
ਸੋ ਪੋਸ਼ਿਸ਼ ਲੈ ਕਰ ਤਨ ਧਾਰੇ,
ਉਹਨਾਂ ਨੇ ਉਹ ਸਾਰੀਆਂ ਪੁਸ਼ਾਕਾਂ ਸਭ ਦੀਆਂ ਬਣਾ ਲਈਆਂ ਸਨ, ਪਹਿਲਾਂ ਹੀ ਮਾਪੇ ਲੈ ਕੇ ਨਾ ਉਹਨਾਂ ਦਰਜੀਆਂ ਕੋਲੋਂ ਬਣਵਾ ਲਏ ਸਨ, ਬਣਵਾ ਕੇ ਤੇ ਫਿਰ ਉਹ ਬਸਤਰ ਉਹਨਾਂ ਨੂੰ ਦਿੱਤੇ, ਸਭ ਨੇ ਆਪਣੇ ਤਨਾਂ ਤੇ ਸਰੀਰਾਂ ਤੇ ਧਾਰਨ ਕੀਤੇ ਹਨ।
ਦਰਬ ਬ੍ਰਿੰਦ ਦੀਨਸ ਤਿਸ ਕਾਲਾ,
ਔਰ ਫਿਰ ਮਾਇਆ ਦਾ ਗੱਫਾ ਵੀ ਦਿੱਤਾ ਉਹਨਾਂ ਦੀ ਉਪਜੀਵਿਕਾ ਵਾਸਤੇ, ਕਿਉਂਕਿ ਉਹਨਾਂ ਦੀ ਉਪਜੀਵਿਕਾ ਤਾਂ ਇੱਥੋਂ ਹੀ ਚੱਲਣੀ ਹੈ, ਰਾਗੀ ਸਿੱਖਾਂ ਨੂੰ, ਰਬਾਬੀਆਂ ਨੂੰ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮਾਇਆ ਦੇ ਖੁੱਲੇ ਵਰਤਾਰੇ ਵਰਤਾਏ ਹਨ।
ਕਰੀ ਜਥਾਵਤ ਰੀਤ ਵਿਸਾਲਾ,
ਜਥਾਵਤ ਸਾਰੀ ਭਲੀ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਈ ਹੈ।
ਹੁਣ ਪੰਚਾਮ੍ਰਿਤ ਕੋ ਵਰਤਾਇਓ,
ਫੇਰ ਪੰਚਾਮ੍ਰਿਤ ਅਰਦਾਸ ਬੇਨਤੀ ਤੋਂ ਬਾਅਦ ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਨੇ ਉਹ ਵਰਤਾਈਆਂ ਗਈਆਂ।
ਪਾਉ ਸਹਿਤ ਲਈ ਸੰਗਤ ਖਾਇਓ,
ਜਿੰਨੀ ਸੰਗਤ ਸੀ ਸਭ ਨੇ ਪ੍ਰੇਮ ਸਹਿਤ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਲਈ ਹੈ, ਔਰ ਵਾਹਿਗੁਰੂ ਕਹਿ ਕੇ ਦੇਗ ਛਕੀ ਹੈ।
ਇਮ ਸਭ ਕਰਕੇ ਚਾਲ ਪਲੇਰੀ,
ਇਹ ਭਲੀ ਮਰਜਾਦਾ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ, ਚਲਾਈ ਹੈ ਪੰਥ ਵਿੱਚ।
ਸਤਿਗੁਰ ਪਿਤ ਇਤ ਜੋ ਤਬੇਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਪਿਤਾ ਜੀ ਦੇ ਨਮੇਤੇ ਮਰਿਆਦਾ ਕਰਾਈ, ਇਹ ਪੰਥ ਚ ਚਲਾਣੀ ਸੀ।
ਬੋਰੋ ਬੰਧਨ ਕੋ ਦਸਤਾਰੇ,
ਫਿਰ ਹੁਣ ਦਸਤਾਰ ਬੰਦੀ ਦੀ ਮਰਿਆਦਾ ਹੋਣੀ ਸੀ, ਛੇਵੇਂ ਪਾਤਸ਼ਾਹ ਨੂੰ ਦਸਤਾਰ ਬੰਨੀ ਜਾਣੀ ਸੀ, ਉਹ ਦਸਤਾਰ ਬੰਦੀ ਦੀ ਮਰਿਆਦਾ ਹੋਈ।
ਹਿਤ ਉਤਸਵ ਕੇ ਲੀਏ ਹਕਾਰੇ,
ਦਸਤਾਰ ਬੰਦੀ ਦਾ ਦਿਨ ਜਿਹੜਾ ਸੀ ਉਹ ਕੁਝ ਦਿਨ ਬਾਅਦ ਚ ਰੱਖਿਆ ਗਿਆ, ਮਹਾਰਾਜ ਜੀ ਦੇ ਸਮਾਗਮ ਕਰਨ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੇ ਦਸਤਾਰ ਬੰਦੀ ਦਾ ਸਮਾਗਮ ਵੀ, ਜਿਨ੍ਹਾਂ ਜਿਨ੍ਹਾਂ ਦਸਤਾਰਾਂ ਲੈ ਕੇ ਆਉਣੀਆਂ ਉਹ ਅਗਲੇ ਦਿਨ ਸਮਾਗਮ ਰੱਖਿਆ, ਉਤਸਵ ਕੀਤਾ ਗਿਆ ਭਾਰੀ ਖੁਸ਼ੀ ਦਾ।
ਮੋਹਰੀ ਆਦਿਕ ਭੱਲੇ ਆਏ,
ਦਸਤਾਰ ਲੈ ਕੇ ਕੌਣ ਕੌਣ ਆਏ ਨੇ, ਬੇਦੀਆਂ ਚੋਂ ਆਏ ਹਨ, ਤੇ ਬਾਬਾ ਮੋਹਰੀ ਜੀ ਹੋਣੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਬੰਸ ਚੋਂ, ਬਾਬਾ ਦਾਤੂ ਜੀ ਹੋਣੀ, ਏਦਾਂ ਬਾਬਾ ਮੋਹਰੀ ਜੀ ਹੋਣੀ ਭੱਲਿਆਂ ਸਾਹਿਬਜ਼ਾਦਿਆਂ ਵਿੱਚੋਂ ਚੱਲ ਕੇ ਆਏ।
ਦਾਤੂ ਅੰਗਦ ਨੰਦ ਸੁਹਾਏ,
ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਬੰਸ ਚੋਂ ਸਾਹਿਬਜ਼ਾਦੇ ਆਏ।
ਬਹੁ ਸੰਗਤ ਕੋ ਲੱਗਿਓ ਦੀਵਾਨ,
ਸੰਗਤ ਦਾ ਬਹੁਤ ਵੱਡਾ ਭਾਰੀ ਦੀਵਾਨ ਸਜਿਆ ਹੈ।
ਸੁਣ ਸੁਣ ਸੁਧ ਬੈਠੀ ਵਿਚਿਆਨ,
ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਹੋਈ ਸਭ ਸੁਣ ਕੇ ਆਏ।
ਸਾਲੋ ਆਦਿਕ ਬ੍ਰਿੰਦ ਮਸੰਦ,
ਗੁਰੂ ਘਰ ਦੇ ਮਸੰਦਾਂ ਵਿਚੋਂ ਭਾਈ ਸਾਲੋ ਜੀ ਵੀ ਗੁਰੂ ਘਰ ਦੇ ਮਸੰਦ ਸਨ, ਉਹ ਵੀ ਚੱਲ ਕੇ ਆਏ। ਹੋਰ ਵੀ ਬੜੇ ਬੜੇ ਜਿਹੜੇ ਮਸੰਦ ਸੀ ਗੁਰੂ ਘਰ ਚ ਸੇਵਾਵਾਂ ਨਿਭਾਉਣ ਵਾਲੇ, ਸਭ ਆਏ ਦਸਤਾਰਾਂ ਲੈ ਕੇ।
ਚੱਲ ਪਹੁੰਚੇ ਤਬ ਧਨੀ ਬਿਲੰਦ,
ਬੜੇ ਬੜੇ ਧਨੀ ਸ਼ਾਹੂਕਾਰ ਜਿਹੜੇ ਗੁਰਸਿੱਖ ਨੇ ਉਹ ਵੀ ਚੱਲ ਕੇ ਪਹੁੰਚੇ ਹਨ।
ਪ੍ਰਜਾ ਜਿਤਕਪੁਰ ਬਸਨੇ ਹਾਰੀ,
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿੰਨੀ ਪ੍ਰਜਾ ਹੈ ਉਥੇ ਰਹਿਣ ਵਾਲੀ ਜਿਤਨੀ ਸੰਗਤ ਹੈ,
ਆਏ ਸਭਨ ਅਭਿਬੰਧਨ ਤਾਰੀ,
ਉਹਨਾਂ ਸਾਰਿਆਂ ਨੇ ਆ ਕੇ ਗੁਰੂ ਚਰਨਾਂ ਚ ਵੰਦਨਾ ਕੀਤੀ, ਮੱਥਾ ਟੇਕਿਆ।
ਜਬੋਂ ਸਕੇਲ ਮੇਲ ਬੜ ਹੋਆ,
ਬਹੁਤ ਵੱਡਾ ਸੰਗਤ ਦਾ ਮੇਲ ਹੋਇਆ, ਸੰਗਤ ਦੀ ਇਕੱਤਰਤਾ ਹੋਈ, ਬਹੁਤ ਜਿਆਦਾ ਦੀਵਾਨ ਭਰ ਗਿਆ ਸੰਗਤ ਨਾਲ।
ਪਿੰਨ ਪਿੰਨ ਮਸੰਦਨ ਜੋਆ,
ਪਿੰਨ ਵੱਖੋ ਵੱਖਰੇ ਮਸੰਦ ਇਲਾਕਿਆਂ ਦੇ, ਕੋਈ ਮੁਲਤਾਨ ਦੇ ਇਲਾਕੇ ਦਾ, ਕੋਈ ਲਾਹੌਰ ਦਾ, ਉਹ ਸਭ ਆਏ ਨੇ ਸੰਗਤ ਨੂੰ ਨਾਲ ਲੈ ਕੇ।
ਸੇਲੀ ਮਾਲਾ ਮੰਜੀ ਲਿਆਏ,
ਹੁਣ ਖਾਲਸਾ ਜੀ ਪਹਿਲੇ ਪੰਜਵੇਂ ਪਾਤਸ਼ਾਹ ਤਾਂ ਇਹ ਮਰਿਆਦਾ ਰਹੀ ਹੈ ਕਿ ਜਦੋਂ ਸਤਿਗੁਰੂ ਗੁਰਦਾ ਗੱਦੀ ਤੇ ਬੈਠਦੇ ਤੇ ਮਸੰਦ ਜਿਹੜੇ ਸੀ ਉਹ ਸੇਲੀ ਟੋਪੀ ਤੇ ਮੰਜੀ ਲੈ ਕੇ ਆਉਂਦੇ, ਤੋ ਇਹ ਮਸੰਦ ਜਿਹੜੇ ਸਨ ਉਸੇ ਮਰਿਆਦਾ ਨਾਲ ਸੇਲੀ ਉਨ ਦੀ ਮਾਲਾ ਹੁੰਦੀ ਬਣੀ ਤੇ ਸੀਸ ਦੇ ਉੱਤੇ ਪਾਉਣ ਵਾਲੀ ਉੱਚੀ ਜੀ ਕੁਲ ਹੈ ਹੁੰਦੀ, ਉਹਨੂੰ ਟੋਪੀ ਕਹਿ ਦਿੰਦੇ ਕੁਲ ਹੈ, ਉਹ ਵੀ ਧਾਗੇ ਦੀ ਬਣੀ ਹੁੰਦੀ ਬੜੀ ਸੁੰਦਰ ਉੱਚੀ। ਉਦਾਸੀ ਸੰਪਰਦਾਇ ਵਿੱਚ ਬਹੁਤ ਸਾਰੇ ਮਹਾਂਪੁਰਖ ਉਹੋ ਜੀ ਉਹ ਸੀਸ ਤੇ ਧਾਰਨ ਕਰਦੇ ਰਹੇ ਹੈ। ਉਹ ਸੇਲੀ ਤੇ ਟੋਪੀ ਲੈ ਕੇ ਤੇ ਨਾਲ ਇੱਕ ਮੰਜੀ ਲੈ ਕੇ ਮਸੰਦ ਜਿਵੇਂ ਪਹਿਲਾਂ ਮਰਿਆਦਾ ਚੱਲਦੀ ਆਉਂਦੀ ਸੀ ਉਹਦੇ ਤਹਿਤ ਹੀ ਲੈ ਕੇ ਹਾਜ਼ਰ ਹੋਏ ਛੇਵੇਂ ਪਾਤਸ਼ਾਹ ਕੋਲ।
ਆਗੇ ਧਰੀ ਗੁਰੂ ਕੇ ਆਏ,
ਟੋਪੀ ਤੇ ਮੰਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਨਮੁਖ ਲਿਆ ਕੇ ਰੱਖੀ ਮਸੰਦਾਂ ਨੇ।
ਸਭ ਕੇ ਲਗੇ ਬਿਲੋਚਨ ਐਸੇ,
ਸਭ ਦੀ ਨਿਗਾਹ ਉੱਥੇ ਲੱਗੀ ਹੋਈ, ਜਿੰਨੀ ਸੰਗਤ ਬੈਠੀ ਹੈ ਸਭ ਵੇਖ ਰਹੇ ਨੇ।
ਚੰਦ ਚਕੋਰੈ ਚਿਤਵਤ ਜੈਸੇ,
ਛੇਵੇਂ ਪਾਤਸ਼ਾਹ ਵੱਲ ਸਭ ਏਦਾਂ ਵੇਖ ਰਹੇ ਨੇ ਜਿਵੇਂ ਚੰਨ ਨੂੰ ਚਕੋਰ ਵੇਖਦੀ ਹੁੰਦੀ ਇੱਕ ਟਕੀ ਲਾ ਕੇ।
ਸ਼੍ਰੀ ਹਰਗੋਬਿੰਦ ਚੰਦ ਅਨੰਦੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚੰਦਰਮਾ ਵੱਤ ਦਰਸ਼ਨ ਦੇ ਰਹੇ ਨੇ, ਸਿੱਖ ਚਕੋਰਾਂ ਬਣੇ ਹੋਏ ਨੇ।
ਤਿੰਨ ਪਿਕ ਮੁਸਕਾਵਤ ਮੰਦ ਮੰਦੇ,
ਸੰਗਤ ਵੱਲ ਵੇਖਦੇ ਤੇ ਸਤਿਗੁਰੂ ਮੁਸਕਰਾਉਂਦੇ ਨੇ, ਜਿਹਦੇ ਵੱਲ ਵੇਖ ਕੇ ਮੁਸਕਰਾਉਂਦੇ ਉਹਨੂੰ ਖੁਸ਼ੀਆਂ ਹੀ ਬਖਸ਼ ਦਿੰਦੇ। ਇਹ ਉਹ ਨਜ਼ਰ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਆ ਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਉਹ ਨਜ਼ਰ ਕਰਦੇ ਤੇ ਖੁਸ਼ੀਆਂ ਬਖਸ਼ ਦਿੰਦੇ ਹਨ।
ਬੁੱਢਾ ਸਨਮੁਖ ਥਿਰਿਓ ਨਿਹਾਰਾ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਸਨਮੁਖ ਖੜੇ ਨੇ, ਮਹਾਰਾਜ ਜੀ ਦੇ ਵੇਖ ਰਹੇ ਨੇ।
ਸਭ ਸੁਣਾਏ ਤੈ ਸੰਗ ਉਚਾਰਾ,
ਸਾਰੀ ਸੰਗਤ ਨੂੰ ਸੁਣਾਉਂਦਿਆਂ ਬੋਲੇ,
ਇਹ ਮਸੰਦ ਅਬ ਕਿਆ ਲੈ ਆਏ,
ਇਹ ਮਸੰਦ ਹੁਣ ਕੀ ਲੈ ਕੇ ਹਾਜ਼ਰ ਹੋਏ ਨੇ, ਕੀ ਲੈ ਕੇ ਆਏ ਨੇ।
ਅਜੋ ਨ ਜਾਣੇ ਸਹਿਜ ਸੁਭਾਏ,
ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇਹਨਾਂ ਨੂੰ ਹਾਲੇ ਵੀ ਨੀ ਪਤਾ ਲੱਗਾ, ਇਹਨਾਂ ਨੇ ਹਾਲੇ ਵੀ ਨੀ ਜਾਣਿਆ।
ਅਬ ਇਨ ਧਾਰਨ ਨੇ ਅਧਿਕਾਰਾ,
ਹੁਣ ਸੇਲੀ ਤੇ ਟੋਪੀ ਧਾਰਨ ਦਾ ਹੁਣ ਅਧਿਕਾਰ ਨਹੀਂ ਹੈ, ਹੁਣ ਮਾਲਾ ਤੇ ਟੋਪੀ ਪਾਣ ਦਾ ਸਮਾਂ ਨਹੀਂ ਹੈ।
ਸ਼ਾਂਤ ਸਰੂਪ ਜਥਾ ਗੁਰ ਤਾਰਾ,
ਜਿਵੇਂ ਪਹਿਲੇ ਪੰਜ ਜਾਮਿਆਂ ਚ ਸਤਿਗੁਰੂ ਜੀ ਸ਼ਾਂਤ ਰੂਪ ਚ ਵਰਤੇ ਹਨ।
ਤੁਰਕ ਰਾਜ ਪਏ ਦੁਸ਼ਟ ਵਿਸਾਲੇ,
ਹੁਣ ਉਹ ਸ਼ਾਂਤ ਰੂਪ ਧਾਰਨਾ ਯੋਗ ਨਹੀਂ ਹੈ, ਹੁਣ ਤਾਂ ਤੁਰਕਾਂ ਦਾ ਮਲੇਛਾਂ ਦਾ ਜੋ ਜਰਵਾਣੇ ਬਣ ਕੇ ਜ਼ੁਲਮ ਕਰ ਰਹੇ ਨੇ।
ਕਿਆ ਕੀਨੋ ਸਤਿਗੁਰ ਪਿਤ ਨਾਲੇ,
ਦੇਖੋ ਨਾ ਮਲੇਛਾਂ ਨੇ ਕੀ ਨਹੀਂ ਕੀਤਾ ਸਤਿਗੁਰਾਂ ਨਾਲ, ਕੱਲਾ ਚੰਦੂ ਦੋਸ਼ੀ ਨਹੀਂ ਹੈ, ਜਿਹਦੇ ਰਾਜ ਵਿਚ ਇਹ ਸਭ ਕੁਝ ਹੋਇਆ ਉਹ ਵੀ ਦੋਸ਼ੀ ਹੈ।
ਲਿਓ ਚਾਹੇ ਪਲਟਾ ਤਤਕਾਲਾ,
ਅਸੀਂ ਤਾਂ ਤਤਕਾਲ ਹੁਣੇ ਹੀ ਪਲਟਾ ਲੈਣਾ ਚਾਹੁੰਦੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ।
ਬਿਨਾ ਸ਼ਸਤਰ ਕਿਉਂ ਕਰਮ ਕਰਾਲਾ,
ਬਾਬਾ ਜੀ ਇਹ ਜਿਹੜੇ ਪਲਟੇ ਲੈਣੇ ਹੁੰਦੇ ਐ ਇਹ ਸ਼ਸਤਰਾਂ ਤੋਂ ਬਿਨਾਂ ਥੋੜੀ ਲਏ ਜਾਂਦੇ ਐ ਇਹ ਸ਼ਸਤਰਾਂ ਤੋਂ ਬਿਨਾਂ ਕਿਵੇਂ ਲਏ ਜਾ ਸਕਦੇ ਨੇ
ਸੰਤਨ ਕੀਰ ਵਿਰੋਧੀ ਮਾਰੋ
ਔਰ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਸੰਤ ਜਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਮਾਰਨ ਲਈ ਉਹਨਾਂ ਜਰਵਾਣਿਆਂ ਨੂੰ ਪੱਖਿਆ ਕਰਨ ਵਾਸਤੇ ਸ਼ਸਤਰ ਧਾਰਨੇ ਜ਼ਰੂਰੀ ਨੇ
ਕਹੋ ਸ਼ਸਤਰ ਨੈ ਮਾਲਾ ਧਾਰੋ
ਬਾਬਾ ਜੀ ਹੁਣ ਅਸੀਂ ਮਾਲਾ ਨਹੀਂ ਰੱਖਣੀ ਹੁਣ ਤਾਂ ਅਸੀਂ ਤਲਵਾਰ ਫੜਨੀ ਹੈ ਹੁਣ ਤਾਂ ਅਸੀਂ ਸ਼ਸਤਰ ਧਾਰਨ ਕਰਨੇ ਹਨ
ਪ੍ਰਥਮ ਹੁਤੇ ਛਤਰੀ ਮੈਂ ਪਾਲਾ
ਪਹਿਲਾਂ ਜਿਹੜੇ ਛਤਰੀ ਸੀ ਭਾਰਤ ਖੰਡ ਦੇ ਵੱਡੇ ਵੱਡੇ ਰਾਜੇ ਸਨ ਛਤਰੀ
ਆਯੁਧ ਕੋ ਅਭਿਆਸ ਵਿਸਾਲਾ
ਉਹ ਸ਼ਸਤਰਾਂ ਦਾ ਅਭਿਆਸ ਕਰਦੇ ਸੀ ਸ਼ਸਤਰ ਧਾਰੀ ਸਨ ਸ਼ਸਤਰ ਪਕੜਦੇ ਸਨ
ਤਜਿਓ ਜਬੇ ਸ਼ਸਤਰ ਨ ਅਭਿਆਸ
ਉਹਨਾਂ ਛਤਰੀਆਂ ਨੇ ਸ਼ਸਤਰ ਛੱਡ ਦਿੱਤੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ ਤੱਕੜੀਆਂ ਫੜ ਲਈਆਂ ਔਰ ਦੁਕਾਨਦਾਰੀਆਂ ਵਪਾਰੀ ਏਦਾਂ ਦੀਆਂ ਕ੍ਰਿਤਾਂ ਕਰਨ ਲੱਗ ਪਏ
ਲੀਨੋ ਤੁਰਕ ਰਾਜ ਨਿਜ ਪਾਸ
ਔਰ ਤੁਰਕਾਂ ਨੇ ਰਾਜ ਖੋ ਲਿਆ ਜਦੋਂ ਛਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਲੜਨ ਭਿੜਨ ਦਾ ਤੇ ਤੁਰਕਾਂ ਨੇ ਮਲੇਛਾਂ ਨੇ ਆ ਕੇ ਰਾਜ ਖੋ ਲਿਆ ਇਹਨਾਂ ਕੋਲੋਂ
ਦੇਸ਼ ਵਿਦੇਸ਼ ਜੀਤ ਕਰ ਲੀਨੇ
ਔਰ ਇਹਨਾਂ ਤੁਰਕਾਂ ਨੇ ਸਾਰੇ ਦੇਸ਼ ਵਿਦੇਸ਼ ਜਿੰਨੇ ਭਾਰਤ ਖੰਡ ਦੇ ਹਿੱਸੇ ਸਨ ਜਿੱਤ ਲਏ
ਸ਼ਸਤਰਨ ਬਲ ਨੇ ਅਟਕਨ ਦੀਨੇ
ਇਹਨਾਂ ਕੋਲ ਸ਼ਸਤਰ ਸੀ ਇਹਨਾਂ ਨੇ ਆਪਣੇ ਸ਼ਸਤਰਾਂ ਦੇ ਬਲ ਨਾਲ ਕਿਸੇ ਨੂੰ ਆਪਣੇ ਸਾਹਮਣੇ ਅੜਨ ਹੀ ਨਹੀਂ ਦਿੱਤਾ ਕਿਉਂਕਿ ਕਿਸੇ ਛਤਰੀ ਨੇ ਸ਼ਸਤਰ ਧਾਰਨ ਕਰਕੇ ਇਹਨਾਂ ਦੇ ਸਾਹਮਣੇ ਖਲਾਉਣ ਦਾ ਹੌਸਲਾ ਨਹੀਂ ਕੀਤਾ
ਅਬ ਨਿਜ ਸਿੱਖਨ ਸ਼ਸਤਰ ਦਹਾਵੇ
ਮਹਾਰਾਜ ਜੀ ਕਹਿੰਦੇ ਬਾਬਾ ਜੀ ਹੁਣ ਅਸੀਂ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਧਾਰਨ ਕਰਾਉਣੇ ਹੈ ਹੁਣ ਅਸੀਂ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਪਵਾਉਣੇ ਹਨ
ਵਿਦਿਆ ਕਰ ਅਭਿਆਸੇ ਪਾਵੇ
ਔਰ ਸਾਡੇ ਸਿੱਖ ਜਿੱਥੇ ਸ਼ਸਤਰ ਧਾਰਨਗੇ ਉੱਥੇ ਸ਼ਸਤਰ ਚਲਾਉਣ ਦੀ ਵਿਦਿਆ ਵੀ ਕਮਾਉਣਗੇ ਸ਼ਸਤਰ ਧਾਰਨ ਕਰਨ ਦਾ ਮਤਲਬ ਇੱਥੇ ਤਾਂ ਨਹੀਂ ਡਿਊਟੀ ਖਤਮ ਹੋ ਜਾਂਦੀ ਸ਼ਸਤਰ ਚਲਾਉਣੇ ਵੀ ਆਉਣੇ ਚਾਹੀਦੇ ਆ ਇੱਥੇ ਤਾਂ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਤਲਵਾਰਾਂ ਨਹੀਂ ਫੜਨੀਆਂ ਆਉਂਦੀਆਂ ਵਿਆਹ ਵਾਲੇ ਦਿਨ ਫੜਦੇ ਉਹ ਵੀ ਪੁੱਠੀ ਸਿੱਧੀ ਜੀ ਫੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਸਤਰ ਵੀ ਫੜਾਉਣੇ ਆ ਤੇ ਸ਼ਸਤਰ ਚਲਾਉਣ ਦਾ ਅਭਿਆਸ ਵੀ ਕਰਾਉਣਾ ਸਿੱਖਾਂ ਨੂੰ ਵੀ ਇਹ ਸ਼ਸਤਰ ਧਾਰੀ ਹੋ ਕੇ ਸ਼ਸਤਰਾਂ ਦਾ ਅਭਿਆਸ ਕਰਨ
ਸੰਗਰ ਘੋਰ ਕਰੇ ਅਰ ਕਾਵੇ
ਔਰ ਘੋਰ ਸੰਗਰ ਕਰਕੇ ਜੰਗ ਕਰਕੇ ਵੈਰੀਆਂ ਨੂੰ ਜੰਗ ਦੇ ਮੈਦਾਨ ਚ ਕਾਵੇ ਕਹੀਏ ਨਾਸ਼ ਕਰਨਾ ਹੈ
ਗੁਰ ਸਹਾਈ ਬੜ ਰਾਜ ਕਮਾਵੇ
ਜਿਹੜੇ ਸ਼ਸਤਰ ਧਾਰੀ ਹੋ ਕੇ ਜੂਝਣਗੇ ਦੁਸ਼ਮਣਾਂ ਨੂੰ ਮਾਰਨਗੇ ਰਣ ਭੂਮੀ ਚ ਉਹਨਾਂ ਦੀ ਗੁਰੂ ਸਾਹਿਬ ਸਹਾਇਤਾ ਕਰਨਗੇ ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਦੇ ਹੋ ਆਪ ਜੀ ਸ਼ਸਤਰਾਂ ਨੂੰ ਉੱਚੇ ਥਾਂ ਤੇ ਥੜੇ ਤੇ ਪ੍ਰਕਾਸ਼ ਕਰਕੇ ਪੀੜੇ ਤੇ ਥੱਲੇ ਨੀਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਕਰਦੇ ਹੋ ਦਰਸ਼ਨ ਸ਼੍ਰੀ ਅਕਾਲ ਤਖ਼ਤ ਸਾਹਿਬ ਕੇਸਗੜ੍ਹ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਸਾਰੇ ਸਥਾਨਾਂ ਤੇ ਕਿਉਂਕਿ ਸ਼ਸਤਰ ਵੀ ਸਾਡੇ ਪੀਰ ਨੇ ਵੀ ਸਾਡੇ ਗੁਰੂ ਨੇ ਇਹ ਸ਼ਸਤਰ ਵੀ ਸਾਡੇ ਪੀਰ ਨੇ ਗੁਰੂ ਦੇ ਤੁਲ ਦਾ ਰੁਤਬਾ ਹੈ ਇਹਨਾਂ ਸ਼ਸਤਰਾਂ ਦਾ ਅਰਦਾਸ ਵਿੱਚ ਰੋਜ਼ਾਨਾ ਅਸੀਂ ਕਹਿੰਦੇ ਹਾਂ ਸ਼੍ਰੀ ਸਾਹਿਬ ਜੀ ਸਹਾਏ ਜਿੱਥੇ ਨਾਲ ਕਹਿੰਦੇ ਹਾਂ ਨਾ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ ਉੱਥੇ ਰੋਜ਼ਾਨਾ ਪੜ੍ਹਦੇ ਹਾਂ ਸ਼੍ਰੀ ਸਾਹਿਬ ਜੀ ਸਹਾਏ ਕਿ ਸ਼੍ਰੀ ਸਾਹਿਬ ਵੀ ਸਾਡੀ ਸਹਾਇਤਾ ਕਰਦੀ ਹੈ ਇਹ ਵੀ ਸਾਡੀ ਸਹਾਇਕ ਹੈ ਗੁਰੂ ਕੋਲ ਵੀ ਦੋ ਦਾਤਾਂ ਨੇ ਭੋਗ ਤੇ ਮੋਖ ਲੋਕ ਤੇ ਪਰਲੋਕ ਦਾ ਸੁੱਖ ਗੁਰੂ ਕੋਲ ਦੋਵੇਂ ਨੇ ਨਾ ਤੇ ਖਾਲਸਾ ਜੀ ਜਿਹੜੀ ਇਹ ਸ਼੍ਰੀ ਸਾਹਿਬ ਹੈ ਇਹਦੇ ਕੋਲ ਵੀ ਦੋਵੇਂ ਸੁੱਖ ਨੇ ਲੋਕ ਦਾ ਵੀ ਤੇ ਪਰਲੋਕ ਦਾ ਭੋਗ ਵੀ ਤੇ ਮੋਖ ਲੋਕ ਦਾ ਸੁੱਖ ਭੋਗ ਨੇ ਪਰਲੋਕ ਦਾ ਸੁੱਖ ਮੋਖ ਹੈ ਤੁਸੀਂ ਆਖੋਗੇ ਕਿਵੇਂ ਸ਼੍ਰੀ ਸਾਹਿਬ ਦੇ ਕੋਲੇ ਦੋਵੇਂ ਕਿਵੇਂ ਹੈ ਜੰਗ ਦੇ ਮੈਦਾਨ ਵਿੱਚ ਜੇ ਇਹ ਸ਼੍ਰੀ ਸਾਹਿਬ ਦੁਸ਼ਮਣ ਦੇ ਹੱਥ ਵਿੱਚ ਹੈ ਤੇ ਸਾਡੇ ਤਨ ਤੇ ਲੱਗ ਕੇ ਅਸੀਂ ਸ਼ਹੀਦੀ ਪਾ ਜਾਈਏ ਤਾਂ ਫਿਰ ਮੋਕਸ਼ ਹੈ ਮੁਕਤੀ ਹੈ ਤੇ ਜੇ ਸਾਡੇ ਹੱਥ ਵਿੱਚ ਹੈ ਤੇ ਜੰਗ ਦੇ ਮੈਦਾਨ ਚ ਧਰਮ ਯੁੱਧ ਲੜਦਿਆਂ ਵੈਰੀ ਨੂੰ ਮਾਰ ਕੇ ਜੰਗ ਜਿੱਤ ਲੈਨੇ ਆ ਤੇ ਫਿਰ ਸਾਨੂੰ ਮੋਖ ਤੇ ਨਾਲ ਭੋਗ ਵੀ ਇਹ ਸੰਸਾਰ ਦਾ ਰਾਜ ਭਾਗ ਸੰਪਦਾ ਪ੍ਰਾਪਤ ਹੁੰਦੀ ਹੈ ਇਹ ਗੁਰੂ ਖਾਲਸਾ ਜੀ ਦੋਵੇਂ ਸੁੱਖ ਦਿੰਦੀ ਹੈ ਸ਼੍ਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਸ਼੍ਰੀ ਸਾਹਿਬ ਇਹ ਸ਼ਸਤਰ ਮੈਂ ਆਪਣੇ ਸਿੱਖਾਂ ਨੂੰ ਧਾਰਨ ਕਰਾਉਣੇ ਇਹ ਸ਼੍ਰੀ ਸਾਹਿਬ ਸਿੱਖ ਦੀ ਸਦਾ ਦੀ ਸਾਥਣ ਹੈ ਅੰਮ੍ਰਿਤ ਛਕਣ ਵੇਲੇ ਗੁਰਸਿੱਖ ਇਹਨੂੰ ਗਾਤਰੇ ਧਾਰਨ ਕਰਦਾ ਜਦੋਂ ਅੰਗੀਠੇ ਤੇ ਸੜ ਮੁੰਦਾ ਤੇ ਸਵਾਹ ਹੋ ਜਾਂਦੀ ਇਹਦੀ ਸਰੀਰ ਦੀ ਰਾਖ ਉਦੋਂ ਵੀ ਸ਼੍ਰੀ ਸਾਹਿਬ ਇਹਦੇ ਤਨ ਦੇ ਨਾਲ ਸੜਦੀ ਹੈ ਸਦਾ ਦੀ ਸਾਥਣ ਹੈ ਉਹ ਸ਼੍ਰੀ ਸਾਹਿਬ ਮਹਾਰਾਜ ਜੀ ਕਹਿੰਦੇ ਸ਼ਸਤਰ ਧਾਰਨ ਕਰਾਉਣੇ ਆਪਣੇ ਸਿੱਖਾਂ ਨੂੰ ਫਿਰ ਇਹਦਾ ਅਭਿਆਸ ਕਰਾਉਣਾ ਤੇ ਜਿਹੜਾ ਅਭਿਆਸ ਕਰਕੇ ਘੋਰ ਸੰਗਰ ਚ ਲੜਨਗੇ ਉਹਨਾਂ ਦੀ ਗੁਰੂ ਸਹਾਇਤਾ ਕਰੇਗਾ, ਉਹਨਾਂ ਨੂੰ ਵੱਡੇ ਰਾਜ ਭਾਗ ਪ੍ਰਾਪਤ ਹੋਣਗੇ ਤੇ ਹੋਏ ਵੀ ਖਾਲਸੇ ਨੂੰ। ਕਿੰਨਾ ਚਿਰ ਖਾਲਸੇ ਨੇ ਜੰਗ ਯੁੱਧ ਲੜੇ, ਸ਼੍ਰੀ ਸਾਹਿਬ ਲੈ ਕੇ, ਤਲਵਾਰਾਂ ਲੈ ਕੇ, ਸ਼ਸਤਰ ਅਸਤਰ ਲੈ ਕੇ, ਅਖੀਰ ਨੂੰ ਖਾਲਸੇ ਦਾ ਰਾਜ ਸਥਾਪਿਤ ਹੋਇਆ। ਸ਼ਸਤਰ ਦੇ ਬਲ ਨਾਲ ਹੋਇਆ, ਕਿਉਂਕਿ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ, ਬਿਨਾਂ ਸ਼ਸਤਰ ਬੰਧੇ ਨਰੰਗ ਭੇਡ ਜਾਨੋ, ਗਹਿ ਕਾਨ ਤਾਕੋ ਕਿਤੈ ਲੈ ਸਿਧਾਨੋ। ਇਹ ਸ਼ਸਤਰਧਾਰੀ ਸੂਰਮਿਆਂ ਦੀ ਬਿਰਤੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਿਸ ਦਿਨ ਮੀਰੀ ਪੀਰੀ ਦੀਆਂ ਤਲਵਾਰਾਂ ਚ ਧਾਰਨ ਕਰਨੀਆਂ ਨੇ, ਉਸ ਦਿਨ ਆਪਣੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾਉਣ ਦਾ ਹੁਕਮ ਕਰ ਰਹੇ ਹਨ।
ਸੁਨ ਬੋਲਿਓ ਬੁੱਢਾ ਕਰ ਜੋਰ।
ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਸੁਣ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ,
ਗੁਰਮਰਜੀ ਬਿਨ ਬਣੇ ਨਾ ਹੋਰ।
ਕਹਿਣ ਲੱਗੇ, ਸਤਿਗੁਰੂ ਤੁਹਾਡੀ ਮਰਜ਼ੀ ਬਿਨਾ ਨਹੀਂ ਕੁਝ ਹੋਰ ਹੋ ਸਕਦਾ, ਸਭ ਕੁਝ ਤੁਹਾਡੀ ਮਰਜ਼ੀ ਚ ਵਰਤਦਾ।
ਪੰਜ ਗੁਰੂ ਆਗੇ ਜਗ ਪਏ।
ਮਹਾਰਾਜ ਇਹ ਮਸੰਦ ਤਾਂ ਉਹੀ ਕਰਦੇ ਆ ਜੋ ਪਹਿਲੇ ਪੰਜ ਗੁਰੂ ਸਹਿਬਾਨਾਂ ਦੇ ਸਮੇਂ ਵਰਤਿਆ।
ਯਥਾ ਰੀਤ ਪੂਰਬ ਨਿਰਮਏ।
ਜਿਵੇਂ ਪਹਿਲੇ ਸਮੇਂ ਵਿੱਚ ਮਰਿਆਦਾ ਚਲਦੀ ਆਈ ਆ ਸੇਲੀ ਟੋਪੀ ਦੀ, ਉਸੇ ਤਰ੍ਹਾਂ ਇਹਨਾਂ ਨੇ ਹੁਣ ਚਲਾਈ ਹੈ।
ਤਥਾ ਮਸੰਦ ਆਪ ਟਿਗ ਲਿਆ।
ਮਹਾਰਾਜ ਉਸੇ ਤਰ੍ਹਾਂ ਇਹ ਮਸੰਦ ਸੇਲੀ ਤੇ ਟੋਪੀ ਆਪ ਜੀ ਤਾਈ ਲੈ ਕੇ ਆਏ ਹਨ।
ਕਰੋ ਆਪ ਜੈਸੀ ਮਨ ਪਾਏ।
ਹੁਣ ਮਹਾਰਾਜ ਹੁਣ ਵੀ ਉਹ ਪਹਿਲਾਂ ਤੁਹਾਡੀ ਮਰਜ਼ੀ ਵਰਤਦੀ ਰਹੀ, ਹੁਣ ਵੀ ਤੁਹਾਡੀ ਵਰਤਣੀ ਹੈ। ਜਿਵੇਂ ਆਪ ਜੀ ਦੇ ਮਨ ਨੂੰ ਭਾਵੇ ਆਪ ਜੀ ਉਸੇ ਤਰ੍ਹਾਂ ਕਰੋ।
ਨਈ ਰੀਤ ਜੇ ਕਰੋ ਚਲਾਵਨ।
ਜੇ ਮਹਾਰਾਜ ਗੁਰੂ ਘਰ ਵਿੱਚ ਆਪ ਜੀ ਸ਼ਸਤਰਧਾਰੀ ਹੋਣ ਦੀ ਇਹ ਨਵੀਂ ਰੀਤ ਚਲਾਣਾ ਚਾਹੁੰਦੇ ਹੋ,
ਕਰੋ ਸ਼ਸਤਰ ਗਨ ਦੁਸ਼ਟਨ ਕਾਵਨ।
ਮਹਾਰਾਜ ਜੀ ਆਪ ਜੀ ਧਾਰਨ ਕਰੋ, ਚਲਾਓ ਸਦਕੇ ਆਪ ਜੀ ਤੋਂ। ਮਹਾਰਾਜ ਤੁਸੀਂ ਚਲਾਉਣੀ ਹੈ, ਪਹਿਲਾਂ ਵੀ ਤੁਸੀਂ ਚਲਾਈਆਂ ਨੇ, ਹੁਣ ਵੀ ਤੁਸੀਂ ਚਲਾਉਣੀ ਹੈ ਰੀਤੀ। ਸ਼ਸਤਰ ਧਾਰਨ ਕਰਕੇ ਰਣ ਭੂਮੀ ਚ ਦੁਸ਼ਮਣਾਂ ਦਾ, ਦੁਸ਼ਟਾਂ ਦਾ ਨਾਸ ਕਰੋ।
ਜਿਮਰਾਵਰ ਕੀ ਮਰਜ਼ੀ ਹੋਏ।
ਮਹਾਰਾਜ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਜਿਵੇਂ ਆਪ ਜੀ ਦੀ ਇੱਛਾ ਹੋਵੇ, ਤਿਵੇਂ ਵਰਤੋ।
ਮਾਨੇ ਤਿਮਨੀ ਕੀ ਸਭ ਕੋਏ।
ਮਹਾਰਾਜ ਸਾਡਾ ਕਰਤੱਵ ਤਾਂ ਇਹ ਹੈ, ਜਿਵੇਂ ਆਪ ਜੀ ਦੀ ਮਰਜ਼ੀ ਅਸੀਂ ਤਿਵੇਂ ਮੰਨਾਂਗੇ, ਅਸੀਂ ਉਸੇ ਤਰ੍ਹਾਂ ਪਾਲਾਂਗੇ ਮਰਿਆਦਾ।
ਸੁਨ ਬ੍ਰਿਧ ਤੇ ਸਤ ਗੁਰ ਮੁਸਕਾਏ।
ਬਾਬਾ ਬੁੱਢਾ ਸਾਹਿਬ ਜੀ ਕੋਲੋਂ ਇਹ ਬਚਨ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮੁਸਕਰਾਏ ਹਨ।
ਸੇਲੀ ਮਾਲ ਮਸੰਦ ਜੁਲਿਆਏ।
ਜਿਹੜੀ ਸੇਲੀ ਤੇ ਟੋਪੀ ਉਹ ਮਾਲਾ ਲੈ ਕੇ ਆਏ ਸਨ ਮਸੰਦ।
ਦੁਆ ਕਰ ਬੰਦ ਬੰਦ ਨਾ ਕਰੀ।
ਗੁਰਦੇਵ ਨੇ ਦੋਵੇਂ ਲੈ ਕੇ ਹੱਥਾਂ ਵਿੱਚ ਦੋਨਾਂ ਨੂੰ ਨਮਸਕਾਰ ਕੀਤੀ।
ਕਯੋ ਕੋਸ਼ ਮੈਂ ਦਿਓ ਇਨ ਤਰੀ।
ਆਖਿਆ ਇਹ ਖਜ਼ਾਨੇ ਚ ਰੱਖ ਦਿਓ। ਸੇਲੀ ਟੋਪੀ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਹੁਕਮ ਕੀਤਾ ਵੀ ਇਹ ਖਜ਼ਾਨੇ ਚ ਸਾਂਭ ਦਿਓ।
ਕੋਸ਼ਪ ਹੁਕਮ ਮਾਨ ਗੁਰ ਕੇਰਾ।
ਖਜ਼ਾਨਚੀ ਨੇ ਜਿਹੜਾ ਮਹਾਰਾਜ ਜੀ ਦੇ ਖਜ਼ਾਨੇ ਦੀ ਸੇਵਾ ਸੰਭਾਲਦਾ ਸੀ, ਉਹਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ
ਆਗੇ ਤੇ ਉਠਾਏ ਤਿਸ ਬੇਰਾ।
ਸਤਿਗੁਰੂ ਜੀ ਦੇ ਕੋਲੋਂ ਸੇਲੀ ਟੋਪੀ ਚੁੱਕੀ ਹੈ।
ਤੋਸ਼ੇ ਖਾਨੇ ਮੈਂ ਤਬ ਤਰੀ।
ਜੋ ਗੁਰੂ ਘਰ ਦਾ ਤੋਸ਼ੇ ਖਾਨਾ ਹੈ, ਤੋਸ਼ੇ ਖਾਨੇ ਵਿੱਚ ਜਾ ਕੇ ਸਾਂਭ ਦਿੱਤਾ ਏ ਸਾਰਾ ਕੁਝ।
ਉਠ ਅਰਦਾਸ ਬ੍ਰਿਧ ਪੁਨ ਕਰੀ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਦਸਤਾਰ ਬੰਦੀ ਦੀ।
ਪਾਂਚੋਂ ਸਤਿਗੁਰ ਕੀਲੇ ਨਾਮ।
ਪਹਿਲੇ ਪੰਜ ਸਤਿਗੁਰੂ ਸਹਿਬਾਨਾਂ ਦੇ ਨਾਮ ਲੈ ਕੇ ਵੱਡਿਆਂ ਸਤਿਗੁਰਾਂ ਦੇ ਅਰਦਾਸ ਕੀਤੀ।
ਪਾਗ ਲੀਨ ਕਰ ਮੈਂ ਅਭਿਰਾਮ।
ਸਭ ਤੋਂ ਪਹਿਲੀ ਪੱਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਹੁੰਦੀ ਸੀ। ਗੁਰੂ ਘਰ ਦੇ ਵਿੱਚ ਹੁਣ ਵੀ ਇਹ ਮਰਿਆਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਜਿਹੜੇ ਮੁੱਖ ਗ੍ਰੰਥੀ ਹੁੰਦੇ ਹੈ, ਉਹਨਾਂ ਵੱਲੋਂ ਦਸਤਾਰਬੰਦੀ ਹੁੰਦੀ ਸਭ ਤੋਂ ਪਹਿਲਾਂ। ਜਦੋਂ ਵੀ ਪੰਥ ਵਿੱਚ ਕਿਸੇ ਜਥੇਬੰਦੀ ਦੇ ਕਿਸੇ ਆਗੂ ਸਹਿਬਾਨ ਨੂੰ ਵਡਿਆਈ ਮਿਲਦੀ, ਚਾਹੇ ਉਹ ਤਖ਼ਤ ਸਹਿਬਾਨਾਂ ਦੀ ਜਥੇਦਾਰੀ ਵੀ ਹੋਵੇ, ਪਹਿਲੀ ਦਸਤਾਰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਹੁੰਦੀ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦਸਤਾਰ ਭੇਟ ਕੀਤੀ।
ਜਿਸ ਕੇ ਛੋਰਨ ਜ਼ਰੀ ਵਿਸਾਲ।
ਦਸਤਾਰ ਬੜੀ ਸੋਹਣੀ, ਉਹਦੇ ਜਿਹੜੇ ਦੋ ਪੱਲੇ ਸੀ ਉਹਨਾਂ ਪੱਲਿਆਂ ਨੂੰ ਜਰੀ ਲਾਈ ਹੋਈ ਬਾਬਾ ਜੀ ਨੇ, ਜ਼ਰੀਦਾਰ ਦਸਤਾਰ ਲੈ ਕੇ ਆਏ ਹਨ।
ਚਮਕਤ ਬਹੁ ਸੁਖਮਾ ਕੇ ਨਾਲ।
ਕਹਿੰਦੇ ਉਹ ਜਰੀਦਾਰ, ਕਿਉਂਕਿ ਜ਼ਰੀ ਲੱਗੀ ਹੋਈ ਦਸਤਾਰ ਦੇ ਦੋਹਾਂ ਸਿਰਿਆਂ ਤੇ, ਉਹ ਬਹੁਤ ਚਮਕਦੀ ਹੈ।
ਸੂਖਮ ਸੂਤ ਅਧਿਕ ਜਿਸ ਕੇਰਾ,
ਜਿਹੜੀ ਦਸਤਾਰ ਹੈ ਉਹ ਬੜੇ ਬਰੀਕ ਧਾਗੇ ਦੀ ਬਣੀ ਹੋਈ ਬਹੁਤ ਸੁੰਦਰ ਹੈ।
ਸ਼੍ਰੀ ਹਰਗੋਬਿੰਦ ਕੋ ਤਿਸ ਬੇਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹ ਦਸਤਾਰ ਭੇਟਾ ਕੀਤੀ।
ਪ੍ਰਥਮ ਬ੍ਰਿਧ ਬੰਧਾਵਨ ਕੀਨ,
ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲੀ ਦਸਤਾਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੀਸ ਤੇ ਬਣਵਾਈ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦਸਤਾਰ ਆਪਣੇ ਸੀਸ ਤੇ ਸਜਾਈ ਹੈ।
ਸ਼ੋਭਾ ਗੁਰ ਕੀ ਹੋਤ ਨਵੀਨ,
ਜਦੋਂ ਦਸਤਾਰ ਸੀਸ ਤੇ ਸਜਾਈ ਸ਼ੋਭਾ ਨਵੀਨ ਸਤਿਗੁਰੂ ਜੀ ਦੀ ਪ੍ਰਗਟ ਹੋਈ।
ਪੁਨ ਮੋਰੀ ਦੇ ਬਹੁ ਤਨ ਸਾਥ,
ਫਿਰ ਬੇਦੀਆਂ ਵੱਲੋਂ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਬੰਸ ਵੱਲੋਂ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਵੱਲੋਂ, ਜਿਹੜੇ ਗੁਰੂ ਘਰ ਦੇ ਸਾਹਿਬਜ਼ਾਦੇ ਸਨ ਉਹਨਾਂ ਵੱਲੋਂ ਦਸਤਾਰਾਂ ਆਈਆਂ, ਨਾਲ ਉਹਨਾਂ ਨੇ ਮਾਇਆ ਭੇਟ ਕੀਤੀ।
ਪਰ ਪੀ ਪਾਗ ਦਾਤੂ ਲਿਆਤ,
ਬਾਬਾ ਦਾਤੂ ਜੀ ਨੇ ਆ ਕੇ ਦਸਤਾਰ ਭੇਟਾ ਕੀਤੀ ਹੈ।
ਅਪਰ ਕਹਾਂ ਲਗ ਕਹੇ ਬਨਾਈ,
ਫਿਰ ਹੋਰ ਵਾਰੋ ਵੇਰੀ ਜਿੰਨੇ ਗੁਰੂ ਘਰ ਦੇ ਮਸੰਦ ਸਨ ਦਸਤਾਰਾਂ ਭੇਟਾ ਕਰਨ ਲੱਗੇ, ਇਲਾਕਿਆਂ ਦੀਆਂ ਸੰਗਤਾਂ ਲੈ ਕੇ ਆਈਆਂ, ਵਾਰੋ ਵੇਰੀ ਉਹ ਦਸਤਾਰਾਂ ਭੇਟ ਕਰਦੇ ਹਨ ਤੇ ਦਸਤਾਰਾਂ ਸਾਹਿਬ ਜੀ ਸੀਸ ਤੇ ਸਜਾਉਂਦੇ ਹਨ।
ਪੁਰ ਕੇ ਪੈਂਚ ਮਸੰਦ ਸਮਦਾਈ,
ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਚ ਨੇ ਜਾਂ ਜਿਹੜੀਆਂ ਹੋਰ ਸੰਗਤਾਂ ਨੇ, ਮੁਖੀਏ ਸਿੱਖ ਨੇ,
ਸਰਬ ਅਰਪਨਾ ਕਰੇ ਅਗਾਰੀ,
ਸਭ ਨੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਦਸਤਾਰਾਂ ਭੇਟ ਕੀਤੀਆਂ ਹਨ।
ਧਨ ਦਸਤਾਰ ਲਿਆਏ ਨਰ ਚਾਰੀ,
ਸੰਗਤ ਮਾਇਆ ਲੈ ਕੇ ਆਉਂਦੀ ਨਾਲ ਦਸਤਾਰਾਂ ਭੇਟਾ ਕਰਦੀ ਹੈ।
ਸੁੰਦਰ ਬਾਜ ਉੱਠੇ ਸ਼ਦਿਆਨੇ,
ਵਧਾਈਆਂ ਵੱਜੀਆਂ ਕਿ ਮਹਾਰਾਜ ਜੀ ਦੀ ਦਸਤਾਰ ਬੰਦੀ ਦੀਆਂ ਵਧਾਈਆਂ ਹੋਣ ਸੰਗਤਾਂ ਨੂੰ, ਜੁਗਾਂ ਤਾਈ ਜੀਵਨ ਸਤਿਗੁਰੂ। ਕਹਿੰਦੇ ਸ਼ਦਿਆਨੇ ਕਹੀਏ ਸ਼ਹਿਨਾਈਆਂ ਵੱਜ ਟੁਰੀਆਂ ਖੁਸ਼ੀ ਦੀਆਂ,
ਸਭ ਕੇ ਉਪਜਦ ਆਨੰਦ ਮਹਾਨੇ,
ਸਾਰੀ ਸੰਗਤ ਦੇ ਚਿਤਾਂ ਵਿਚ ਆਨੰਦ ਵਰਤਿਆ ਛੇਵੇਂ ਪਾਤਸ਼ਾਹ ਜੀ ਨੂੰ ਤਖ਼ਤ ਤੇ ਬੈਠਿਆਂ ਵੇਖ ਕੇ।
ਮੰਗਲ ਸਿਰਜੇ ਬਿਵਧ ਪ੍ਰਕਾਰੀ,
ਬਿਵਧ ਪ੍ਰਕਾਰ ਦੇ ਮੰਗਲਾਚਾਰ ਹੋਏ, ਵਧਾਈਆਂ ਵੱਜੀਆਂ ਸੰਗਤਾਂ ਵਿਚ, ਖੁਸ਼ੀਆਂ ਪੈਦਾ ਹੋਈਆਂ।
ਨਵੋਂ ਨਿਸ਼ਾਨ ਝੁਲਤ ਦੁਤੀ ਪਾਰੀ,
ਕਹਿੰਦੇ ਨਵੋਂ ਨਿਸ਼ਾਨ ਸਾਹਿਬ ਜਿਹੜਾ ਉਹ ਝੂਲ ਰਿਹਾ ਹੈ।
ਮੰਗਤ ਜਨ ਕੋ ਦਰਬ ਕਨੇਰਾ,
ਬਹੁਤ ਸਾਰੇ ਮੰਗਤੇ ਜਾ ਚੁਕਾ ਕੇ ਧਨ ਮੰਗਦੇ ਗੁਰੂ ਘਰੋਂ।
ਦਿਓ ਦਾਨ ਸਤਿਗੁਰ ਤਿਸ ਬੇਰਾ,
ਸਤਿਗੁਰੂ ਜੀ ਸਭ ਨੂੰ ਦਾਨ ਦਿੰਦੇ, ਸਭ ਦੀਆਂ ਝੋਲੀਆਂ ਭਰ ਕੇ ਨਿਵਾਜਦੇ।
ਸ਼ੋਕ ਵਿਸਾਰ ਦੀਨ ਸਭ ਲੋਕਨ,
ਸਾਰੇ ਲੋਕਾਂ ਨੇ ਸ਼ੋਕ ਨੇ ਤਿਆਗ ਦਿੱਤਾ, ਸ਼ੋਕ ਨੂੰ ਨਿਵਾਰ ਦਿੱਤਾ।
ਸ਼੍ਰੀ ਹਰਗੋਬਿੰਦ ਕਰੇ ਬਿਲੋਕਨ,
ਸਭ ਸੰਗਤ ਖੁਸ਼ੀ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀ ਹੈ।
ਸਭ ਮਸੰਦ ਮਿਲ ਕੇ ਚਲ ਗਏ,
ਜਿੰਨੇ ਮਸੰਦ ਸਨ ਸਾਰੇ ਚੱਲ ਕੇ ਗਏ।
ਸ਼੍ਰੀ ਗੰਗਾ ਕੋ ਬੰਧਨ ਕੀਏ,
ਪਹਿਲਾਂ ਚ ਜਾ ਕੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਜਾ ਕੇ ਮਸੰਦਾਂ ਨੇ ਮੱਥਾ ਟੇਕਿਆ।
ਆਸ਼ਿਕ ਸਾਦਰ ਬੈਠਾ ਏ,
ਮਾਤਾ ਜੀ ਨੇ ਸਾਰੇ ਮਸੰਦਾਂ ਨੂੰ ਆਇਆਂ ਨੂੰ ਅਸੀਸਾਂ ਦੇ ਕੇ ਸਤਿਕਾਰ ਨਾਲ ਬਿਠਾਇਆ।
ਪੁੱਤਰ ਸਮਾਨ ਜਾਨ ਸਮੁਦਾਏ,
ਮਾਤਾ ਜੀ ਨਾ ਸਾਰੇ ਮਸੰਦਾਂ ਨੂੰ ਵੀ ਪੁੱਤਰ ਸਮਾਨ ਕਰਕੇ ਜਾਣਦੇ, ਮਾਤਾ ਜੀ ਵਾਸਤੇ ਤਾਂ ਸਾਰੇ ਜਿੰਨੀ ਸੰਗਤ ਹੈ ਸਭ ਪੁੱਤਰ ਰੂਪ ਕਰਕੇ ਵੇਖਦੇ ਨੇ।
ਸਭਨ ਜੋਰ ਕਰ ਅਰਜ਼ ਗੁਜ਼ਾਰੀ,
ਸਾਰੇ ਮਸੰਦਾਂ ਨੇ ਗੁਰਸਿੱਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ।
ਸੁਣੋ ਮਾਤ ਜੀ ਕਰੋ ਵਿਚਾਰੀ,
ਕਹਿਣ ਲੱਗੇ ਮਾਤਾ ਜੀ ਸੁਣੋ ਆਪ ਜੀ ਕਿਰਪਾ ਕਰਕੇ ਇਸ ਗੱਲ ਦੀ ਵਿਚਾਰ ਕਰੋ।
ਤੁਰਕਨ ਰਾਜ ਤੇਜ ਅਤ ਤਪੇ,
ਕਈ ਮਸੰਦ ਸਨ ਵਿੱਚ, ਕਹਿਣ ਲੱਗੇ ਮਾਤਾ ਜੀ ਜਿਹੜਾ ਤੁਰਕਾਂ ਦਾ ਰਾਜ ਹੈ ਇਸ ਵੇਲੇ ਬਹੁਤ ਜ਼ਿਆਦਾ ਤੇਜਸਵੀ ਰਾਜ ਹੈ, ਉਹਨਾਂ ਦਾ ਪ੍ਰਤਾਪ ਬੜਾ ਤਪ ਰਿਹਾ।
ਇਨਸਨ ਬਿਗੜ ਕਹਾਂ ਕੋ ਛਪੇ,
ਮਹਾਰਾਜ ਇਹਨਾਂ ਤੁਰਕਾਂ ਨਾਲ ਮਾਤਾ ਜੀ ਵਿਗੜ ਕੇ ਤੇ ਕਿੱਥੇ ਕੋਈ ਜਾ ਕੇ ਲੁਕੇਗਾ। ਜਿਹੜੇ ਕੱਚੇ ਪਿੱਲੇ ਮਸੰਦ ਸੀ ਉਹ ਕਹਿਣ ਲੱਗੇ ਮਾਤਾ ਜੀ ਨੂੰ, ਮਾਤਾ ਜੀ ਤੁਰਕਾਂ ਦਾ ਤੇਜ ਬੜਾ ਹੈ, ਉਹਨਾਂ ਦਾ ਪ੍ਰਤਾਪ ਤੇ ਬੜਾ ਹੈ, ਜਿਹੜਾ ਉਹਨਾਂ ਨਾਲ ਵਿਗੜੇਗਾ ਲੁਕੇਗਾ ਕਿੱਥੇ ਜਾ ਕੇ। ਹਾਂਜੀ,
ਚੱਕਰਵਰਤ ਸਮ ਫਿਰੇ ਦੁਹਾਈ,
ਇਹਨਾਂ ਤੁਰਕਾਂ ਦਾ ਰਾਜ ਚੱਕਰਵਰਤੀ ਰਾਜ ਹੈ, ਚੜ੍ਹਦੇ ਤੋਂ ਛਿਪਦੇ ਤਾਂ ਹੀ ਰਾਜ ਹੋ ਰਿਹਾ ਇਹਨਾਂ ਦਾ, ਕਿੱਥੇ ਕੋਈ ਜਾ ਕੇ ਲੁਕੇਗਾ ਇਹਨਾਂ ਦੇ ਨਾਲ ਲੜ ਕੇ।
ਇੱਕ ਇਹ ਲਖੋ ਅਧਿਕ ਦੁਖਦਾਈ,
ਇੱਕ ਤਾਂ ਇਹ ਸਭ ਤੋਂ ਵੱਡਾ ਦੁਖਦਾਈ ਕੰਮ ਹੈ।
ਦੁਤੀਏ ਖੱਤਰੀ ਚੰਦੂ ਦੀਵਾਨ,
ਦੂਜਾ ਮਾਤਾ ਜੀ ਖੱਤਰੀ ਚੰਦੂ ਵੇਖੋ ਨੇ ਕੀ ਕੁਝ ਨੀ ਕੀਤਾ ਮਲੇਸ਼ ਨੇ, ਉਹਨੇ ਕਿੰਨੀਆਂ ਵਧੀਕੀਆਂ ਕੀਤੀ। ਕੀਤੀਆਂ ਹਨ।
ਸਤਿਗੁਰ ਅਰਜਨ ਜਿਸ ਘਰ ਹਾਨ,
ਜਿਹਨੇ ਆਪਣੇ ਘਰ ਸਤਿਗੁਰੂ ਪੰਜਵੇਂ ਪਾਤਸ਼ਾਹ ਨੂੰ ਸੱਦ ਕੇ ਸ਼ਹੀਦ ਕੀਤਾ।
ਦੁਸ਼ਮਣ ਦੀਰਗ ਦੁਸ਼ਟ ਸਦੋਸ਼,
ਉਹ ਵੀ ਗੁਰੂ ਘਰ ਦਾ ਦੁਸ਼ਮਣ ਹੈ, ਦੋਖੀ ਹੈ, ਬਹੁਤ ਵੱਡਾ ਦੋਖੀ ਹੈ।
ਕਰੇ ਬੈਰ ਪਾਪੀ ਅਤ ਰੋਸ,
ਉਹ ਵੈਰ ਕਰਦਾ ਗੁਰੂ ਘਰ ਨਾਲ, ਬੜਾ ਪਾਪੀ ਆ, ਰੋਸ ਰੱਖਦਾ ਗੁਰੂ ਘਰ ਨਾਲ।
ਮੈਂ ਕਿਸ ਕੋ ਜਿਸ ਕੇ ਉਰ ਤਰਾਸ,
ਡਰੀ ਨੀ ਕਿਸੇ ਦਾ ਮਾਤਾ ਜੀ, ਇੰਨਾ ਜਿਆਦਾ ਨਿਡਰ ਹੈ ਚੰਦੂ, ਉਹ ਡਰਦਾ ਨੀ ਕਿਸੇ ਕੋਲੋਂ, ਕਿਸੇ ਦਾ ਭੈ ਨੀ ਮੰਨਦਾ।
ਮਨ ਭਾਵਤ ਕੋ ਕਰੇ ਪ੍ਰਕਾਸ਼,
ਆਪਣੀਆਂ ਮਨ ਮਰਜ਼ੀਆਂ ਕਰਦਾ, ਜੋ ਉਹਦੇ ਮਨ ਵਿੱਚ ਆਉਂਦਾ ਓਦਾਂ ਹੀ ਕਰਦਾ।
ਲੋਕ ਹਜ਼ਾਰੋਂ ਨਿਤ ਅਨੁਸਾਰੀ,
ਮਾਤਾ ਜੀ ਹਜ਼ਾਰਾਂ ਲੋਕ ਉਹਨਾਂ ਦੇ ਅਨੁਸਾਰੀ ਹੋ ਕੇ ਵਰਤਦੇ ਨੇ ਰੋਜ਼।
ਸ਼ਾਹ ਸਮੀਪੀ ਤੇ ਬਲ ਭਾਰੀ,
ਬਾਦਸ਼ਾਹ ਦਾ ਨਿਕਟਵਰਤੀ ਦੀਵਾਨ ਹੈ, ਇਸ ਕਰਕੇ ਬਲੀ ਵੀ ਬਹੁਤ ਹੈ। ਉਹ ਬਾਦਸ਼ਾਹ ਦਾ ਤਾਂ ਇੱਕ ਛੋਟਾ ਜਿਹਾ ਮੁਨਸ਼ੀ ਮਾਨ ਨਹੀਂ ਹੁੰਦਾ, ਉਹਦਾ ਦੀਵਾਨ ਹੈ।
ਕਰੀ ਪ੍ਰਤੱਗਿਆ ਤਿਸ ਕੋ ਮਾਰਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਮਾਰਨ ਦੀ ਪ੍ਰਤੱਗਿਆ ਕੀਤੀ ਹੈ ਕਿ ਅਸੀਂ ਚੰਦੂ ਨੂੰ ਮਾਰਾਂਗੇ।
ਸਭ ਮੈਂ ਕੀਨੀ ਸ਼ਪਤ ਉਚਾਰਨ,
ਇਹ ਪ੍ਰਣ ਉਹਨਾਂ ਨੇ ਸਾਰੀ ਸੰਗਤ ਵਿੱਚ ਕੀਤਾ, ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਸੀ, ਸਭ ਨੇ ਗੱਲ ਸੁਣੀ ਹੈ।
ਸੋ ਸੁਨ ਬੈਰ ਵਧਾਵੇ ਪਾਪੀ,
ਹੁਣ ਇਹ ਤਾਂ ਚੰਦੂ ਕੋਲ ਵੀ ਗੱਲ ਪਹੁੰਚੇਗੀ, ਚੰਦੂ ਕੋਲ ਵੀ ਜਾਵੇਗੀ, ਉਹ ਜਦੋਂ ਸੁਣੇਗਾ ਗੁਰੂ ਘਰ ਨਾਲ ਹੋਰ ਜਿਆਦਾ ਬੈਰ ਵਧਾਵੇਗਾ।
ਵਿਘਨ ਕਰੇ ਕੋ ਵੱਡ ਸੰਤਾਪੀ,
ਖਬਰੇ ਦੁਬਾਰਾ ਹੁਣ ਉਹ ਕੀ ਵਿਘਨ ਕਰੇ, ਕਿਉਂਕਿ ਪਹਿਲਾਂ ਵੀ ਗੁਰੂ ਘਰ ਦਾ ਉਹ ਸੰਤਾਪੀ ਹੈ।
ਸਾਹਿਬਜ਼ਾਦੇ ਕੀ ਬੈਬਾਲ,
ਬਾਬਾ ਮਾਤਾ ਜੀ ਸਾਹਿਬਜ਼ਾਦਾ ਜੀ ਦੀ, ਗੁਰੂ ਦੇਵ ਦੀ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਹਾਲੇ ਨਿਆਣੀ ਹੈ, ਉਹ ਬਾਲ ਰੂਪ ਵਿੱਚ ਹਨ।
ਸ਼ਸਤਰ ਤਰਨ ਕੇ ਪਰੇ ਸੁਖਿਆਲ,
ਉਹ ਕਹਿੰਦੇ ਅਸੀਂ ਸੇਲੀ ਟੋਪੀ ਨੀ ਰੱਖਣੀ, ਅਸੀਂ ਤਾਂ ਸ਼ਸਤਰ ਧਾਰਨ ਕਰਨੇ, ਅਸੀਂ ਤਲਵਾਰਾਂ ਧਾਰਨ ਕਰਨੀਆਂ ਹਨ।
ਜਮੋ ਨਾ ਪਾਸ ਲੜੇ ਰਣ ਕੈਸੇ,
ਨਾ ਇਹਨਾਂ ਕੋਲ ਫੌਜ ਹੈ ਕੋਈ, ਕੋਲੇ ਲੜਨਗੇ ਕਿਵੇਂ, ਉਹਨਾਂ ਨਾਲ ਕਿਵੇਂ ਜੰਗ ਲੜਨਗੇ।
ਰਾਜਹੀਨ ਤੇ ਸੈਨ ਨਾ ਐਸੇ,
ਨਾ ਸਾਡੇ ਕੋਲ ਕੋਈ ਰਾਜ ਹੈ ਵੀ ਜਿਹੜੀ ਅਸੀਂ ਸੈਨਾ ਰੱਖ ਲੈਣੀ, ਰਾਜਹੀਣਾ ਬੰਦਾ ਸੈਨਾ ਵੀ ਨੀ ਰੱਖ ਸਕਦਾ, ਨਾ ਸੈਨਾ ਨਾ ਰਾਜ ਹੈ, ਲੜਨਗੇ ਕਿਵੇਂ ਏਡੇ ਵੱਡੇ ਦੁਸ਼ਮਣ ਨਾਲ।
ਮੁਲਕ ਨਹੀਂ ਤਨ ਜੈਤੇ ਆਵੇ,
ਨਾ ਕੋਈ ਆਪਣੀਆਂ ਜਗੀਰਾਂ ਨੇ ਵੀ ਜਿੱਥੋਂ ਧਨ ਆਉਂਦਾ, ਕੋਈ ਮੁਲਕ ਕੋਈ ਨੀ ਵੀ ਜਿੱਥੋਂ ਧਨ ਆਉਂਦਾ ਹੋਵੇ ਟੈਕਸ ਦਾ ਮਾਮਲੇ ਦਾ।
ਕਿਮ ਬਲੀਅਨ ਸੰਗ ਜੰਗ ਮਚਾਵੇ,
ਬਲੀ ਨੇ ਰਾਜ ਭਾਗ ਹੈ ਉਹਨਾਂ ਕੋਲ, ਕਿਲੇ ਨੇ, ਮੁਲਕ ਦੇ ਮਾਲਕ ਨੇ, ਉਹਨਾਂ ਨਾਲ ਸਾਡੀ ਲੜਾਈ ਕਿਵੇਂ ਹੋ ਸਕਦੀ, ਉਹ ਕਿੱਥੇ ਅਸੀਂ ਕਿੱਥੇ ਕਿਵੇਂ ਲੜਾਂਗੇ ਉਹਨਾਂ ਦੇ ਨਾਲ।
ਖਿਜੈ ਤੁਰਕ ਪਤੀ ਸੁਨਾ ਸਬਾਤੀ,
ਜਦੋਂ ਬਾਦਸ਼ਾਹ ਇਹ ਗੱਲ ਸੁਣੇਗਾ ਉਹ ਖਿਜੇਗਾ, ਉਹ ਹੋਰ ਜਿਆਦਾ ਗੁਰੂ ਘਰ ਦਾ ਵਿਰੋਧ ਰੱਖੇਗਾ ਮਨ ਚ।
ਚਾਰੀ ਕਰੇ ਜਰੇ ਜਿਸ ਛਾਤੀ,
ਚੁਗਲਖੋਰ ਚੁਗਲੀਆਂ ਕਰਨਗੇ ਜਿਨ੍ਹਾਂ ਦੀਆਂ ਛਾਤੀਆਂ ਸੜਦੀਆਂ ਗੁਰੂ ਘਰ ਦੀ ਵਡਿਆਈ ਵੇਖ ਕੇ।
ਸ਼ਾਹ ਦੀਵਾਨ ਦਉ ਬਲ ਭਾਰੀ,
ਦੀਵਾਨ ਵੀ ਬੜਾ ਬਲੀ ਆ ਚੰਦੂ,
ਫਿਰੇ ਦੁਹਾਈ ਅਵਨ ਮਜਾਰੀ,
ਉਹਦੀ ਦੁਹਾਈ ਫਿਰਦੀ ਆ ਸਾਰੀ ਧਰਤੀ ਤੇ, ਉਹਦਾ ਵੀ ਰਾਜ ਨਾਲ ਹੀ ਚੱਲਦਾ।
ਦੋਨੋ ਕੇ ਬਿਗੜੇ ਕਿਸ ਦੇਸ਼,
ਉਧਰ ਚੰਦੂ ਵਿਗੜ ਗਿਆ, ਉਧਰ ਬਾਦਸ਼ਾਹ ਵਿਗੜ ਗਿਆ, ਦੋਨਾਂ ਦੇ ਵਿਗੜਨ ਨਾਲ ਦੱਸੋ ਫਿਰ ਆਪਾਂ ਕਿਹੜੇ ਦੇਸ਼ ਜਾ ਕੇ ਲੁਕਾਂਗੇ।
ਬਸੇ ਜਾਏ ਕਰ ਲਖੀਏ ਨਾ ਲੇਸ਼,
ਮਾਤਾ ਜੀ ਕਿਹੜੇ ਦੇਸ਼ ਵਿੱਚ ਜਾ ਕੇ ਬੱਸਾਂਗੇ, ਤੁਸੀਂ ਇਸ ਗੱਲ ਨੂੰ ਧਿਆਨ ਨਾਲ ਵੇਖੋ, ਤੁਸੀਂ ਤਾਂ ਸਿਆਣੇ ਹੋ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਤਾਂ ਹਾਲੇ ਛੋਟੀ ਹੈ, ਉਹ ਨਹੀਂ ਸਮਝਣਗੇ।
ਹਮ ਸਭ ਸੁਣ ਕਰ ਧਰਮੁਖ ਮੌਨ,
ਅਸੀਂ ਤਾਂ ਸੁਣ ਕੇ ਸਾਰੇ ਚੁੱਪ ਕਰ ਗਏ, ਅਸੀਂ ਬੋਲੇ ਨੀ ਕੁਝ, ਜਦੋਂ ਛੇਵੇਂ ਪਾਤਸ਼ਾਹ ਬੀਰਸ ਚ ਕਹਿ ਰਹੇ ਸੀ ਉਹਨਾਂ ਦੇ ਸਨਮੁਖ ਨਹੀਂ ਅਸੀਂ ਬੋਲ ਸਕੇ, ਸੇਲੀ ਟੋਪੀ ਮੋੜ ਦਿੱਤੀ ਤਾਂ ਵੀ ਨੀ ਅਸੀਂ ਬੋਲੇ।
ਨੈ ਕੁਛ ਬੋਲੇ ਸਨਮੁਖ ਤੋਨ,
ਉਹਨਾਂ ਦੇ ਸਨਮੁਖ ਅਸੀਂ ਨਹੀਂ ਬੋਲ ਸਕੇ।
ਰਾਵਰ ਕੇ ਸਮੀਪ ਜਬ ਆਵੇ,
ਮਾਤਾ ਜੀ ਜਦੋਂ ਤੁਹਾਡੇ ਕੋਲ ਚੱਲ ਕੇ ਆਉਣਗੇ,
ਮਨ ਪ੍ਰਸੰਨ ਤੇ ਬਾਤ ਸੁਣਾਵੇ,
ਉਹਨਾਂ ਦਾ ਮਨ ਪ੍ਰਸੰਨ ਵੇਖ ਕੇ ਤੇ ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਿਓ।
ਤਬ ਤੁਮ ਬੂਝੋ ਦਿਓ ਸਮਝਾਏ,
ਤੁਸੀਂ ਉਹਨਾਂ ਨੂੰ ਪੁੱਛ ਕੇ ਤੇ ਸਾਰੀ ਗੱਲਬਾਤ ਸਮਝਾ ਦਿਓ।
ਸੁਖ ਜੁਤ ਥਿਤ ਨਾ ਉਪਾਦ ਉਠਾਈ,
ਉਹਨਾਂ ਨੂੰ ਕਹਿਓ ਕਿ ਸੁਖ ਦੇ ਸਹਿਤ ਰਹਿਣ, ਹੁਣ ਉਪਾਧੀ ਨਾ ਕਰਨ, ਉਪਦਰਵ ਨਾ ਉਠਾਉਣ, ਸ਼ਾਂਤੀ ਦੇ ਨਾਲ ਜਿਵੇਂ ਪਹਿਲਾਂ ਵਰਤਦੇ ਰਹੇ ਆ ਪੰਜ ਪਾਤਸ਼ਾਹ ਓਦਾਂ ਹੀ ਵਰਤਣ। ਇਦਾਂ ਮਾਤਾ ਜੀ ਨੂੰ ਬਾਰ ਬਾਰ ਇਹ ਮਸੰਦ ਕਹਿ ਰਹੇ ਹਨ।
ਦੇਖੋ ਸ਼੍ਰੀ ਅਰਜਨ ਕੀ ਗਾਥਾ,
ਕਿਉਂ ਵੇਖੋ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਸੰਗ।
ਚੱਲੇ ਉਹਨਾਂ ਬਸ ਹੁਕਮੀ ਅਨਸਾਤਾ,
ਉਹਨਾਂ ਦੇ ਨਾਲ ਬਸ ਨੀ ਚੱਲਿਆ ਜਿਹੜੇ ਹੁਕਮ ਕਰਨ ਵਾਲੇ ਸਨ।
ਪ੍ਰਥਮ ਗੁਰਨ ਕੀ ਰੀਤ ਸੰਭਾਰੇ,
ਕਿਉਂ ਵੀ ਪਹਿਲੇ ਗੁਰੂ ਸਾਹਿਬਾਨਾਂ ਵਾਲੀ ਰੀਤ ਧਾਰਨ ਕਰਨ।
ਆਪਣੇ ਸੇਵਕ ਸਿੱਖ ਉਧਾਰ,
ਆਪਣੇ ਸੇਵਕਾਂ ਸਿੱਖਾਂ ਦਾ ਉਧਾਰ ਕਰਨ, ਇਸ ਪਾਸੇ ਦਾ ਖਿਆਲ ਨਾ ਕਰਨ।
ਦੋਹਰਾ ਸੁਨ ਸ਼੍ਰੀ ਗੰਗਾ ਨੇ ਕਹਿਓ, ਕੈਨ ਬਨੇ ਤਿੰਨ ਸਾਥ।
ਮਸੰਦਾਂ ਦੀ ਗੱਲ ਸੁਣ ਕੇ ਮਾਤਾ ਜੀ ਬੋਲੇ, ਕਹਿਣ ਲੱਗੇ ਮਸੰਦੋ, ਉਹਨਾਂ ਨੂੰ ਕਹਿਣਾ ਤਾਂ ਬਣ ਆਉਂਦਾ।
ਕਰਾਮਾਤ ਸਾਹਿਬ ਬਲੀ ਅਪਰ ਨ ਬਸ ਕੀ ਗਾਤ,
ਕਿ ਜੇ ਉਹਨਾਂ ਨੂੰ ਪਤਾ ਨਾ ਹੋਵੇ ਉਹ ਕਰਾਮਾਤੀ ਨੇ ਬਲੀ ਨੇ, ਉਹਨਾਂ ਵਾਸਤੇ ਕੁਝ ਵੀ ਅਸੰਭਵ ਨੀ। ਤੁਹਾਨੂੰ ਦਿਸਦਾ ਵੀ ਰਾਜ ਦੇ ਮਾਲਕ ਨੇ ਦੁਸ਼ਮਣ, ਸਾਡੇ ਕੋਲ ਨਾ ਫੌਜ ਆ ਨਾ ਰਾਜ ਹੈ, ਪਰ ਛੇਵੇਂ ਪਾਤਸ਼ਾਹ ਉਹ ਕਰਾਮਾਤੀ ਸਾਹਿਬ ਨੇ ਜਿਹੜੇ ਰਾਜ ਦੇ ਸਕਦੇ ਆ ਤੇ ਰਾਜ ਖੋ ਵੀ ਸਕਦੇ ਆ।
ਸਤ ਸ੍ਰੀ ਅਕਾਲ।
ਮੇਰਾ ਨੀ ਉਹਨਾਂ ਤੇ ਕੋਈ ਵਸ ਚੱਲਦਾ ਕਿ ਤੁਸੀਂ ਕਹੋ ਕਿ ਮੈਂ ਉਹਨਾਂ ਨੂੰ ਜ਼ੋਰ ਪਾ ਕੇ ਕਹਾਂ।
ਸੋ ਮੈਂ ਬੂਜਨ ਕਰ ਪਲੇ ਮ੍ਰਿਦਤਾ ਜੁੱਤ ਸਮਝਾਏ,
ਪਰ ਤੁਸੀਂ ਵੀ ਆਇਓ, ਮੈਂ ਤੁਹਾਡੇ ਕਹਿਣ ਮੁਤਾਬਕ ਗੱਲ ਜ਼ਰੂਰ ਕਰਾਂਗੀ। ਕਹਿਣਾ ਲੋੜ ਨਹੀਂ ਹੈ, ਪਰ ਤੁਸੀਂ ਆਏ ਹੋ, ਫਿਰ ਵੀ ਮੈਂ ਬੇਨਤੀ ਕਰਾਂਗੀ।
ਬਰਜੋ ਬਰਜੇ ਜੇ ਰਹੇ ਵਰਜੇ ਮਨ ਮੈਂ ਆਏ,
ਮੈਂ ਵਰਜਾਂਗੀ ਜੇ ਮੇਰੇ ਵਰਜਿਆਂ ਰਹਿ ਗਏ, ਤੇ ਜੇ ਉਹਨਾਂ ਦੇ ਮਨ ਨੂੰ ਚੰਗੀ ਲੱਗ ਜਾਵੇ ਮੇਰੀ ਗੱਲ ਤੇ ਸ਼ਾਇਦ ਵਰਜ ਜਾਣ। ਹਾਂਜੀ।
ਸੁਨ ਮਸੰਦ ਠਾਂਡੇ ਪਏ ਮਸਤਕ ਟੇਕ ਸਿਧਾਏ,
ਸੁਣ ਕੇ ਮਸੰਦ ਜਿਹੜੇ ਸਨ ਉਥੋਂ ਮੱਥਾ ਟੇਕ ਕੇ ਮਾਤਾ ਜੀ ਨੂੰ ਚਲੇ ਗਏ।
ਸ਼੍ਰੀ ਗੰਗਾ ਚਿਤਵਤ ਗੁਰਨ ਦ੍ਰਿਗ ਜਲ ਚਲ ਕੇ ਆਏ,
ਔਰ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਨੂੰ ਚਿਤਵ ਦੇ ਤੇ ਨੇਤਰ ਸਜਲ ਹੋ ਗਏ। ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕਰ ਰਹੇ, ਸ੍ਰੀ ਅਕਾਲ ਬੁੰਗੇ ਦੀ ਰਚਨਾ ਕਰ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।